ਕਾਂਡ 19ਵਾਂ। ਪਹਾੜਾਂ ਵਿੱਚ ਕਣਕਾਂ ਉੱਗ ਪੈਂਦੀਆਂ ਹਨ ਤਾਂ ਉੱਤੇ ਬਰਫ਼ਾਂ ਪੈ ਜਾਂਦੀਆਂ ਹਨ। ਫੱਗੜ ਤੱਕ ਇਹ ਨਿਆਣੀ ਖੇਤੀ ਬਰਫ਼ ਹੇਠ ਗੁੰਮ ਰਹਿੰਦੀ ਹੈ। ਜਦ ਸੂਰਜ ਤਪਿਆ ਅਤੇ ਬਰਫ਼ ਪੰਘ ਰਹੀ ਤਦ ਖੇਤੀ ਹੇਠੋਂ ਉਸੇ ਤਰ੍ਹਾਂ ਨਿਕਲਦੀ ਹੈ। ਪਰ ਹੁਣ ਜਦ ਰੌਸ਼ਨੀ, ਹਵਾ ਅਤੇ ਨਿੱਘ ਖੁੱਲ੍ਹੀ ਮਿਲਦੀ ਹੈ ਤਾਂ ਉਹ ਝਿਝਕਾਓ, ਉਦਾਸੀ, ਰੁਕਾਵਟ ਦੂਰ ਹੋ ਜਾਂਦੀ ਹੈ। ਨਿਸਰਾਓ, ਖਿੜਾਓ, ਲਹਿਲਹਾਓ ਆ ਜਾਂਦਾ ਹੈ। ਦਿਨਾਂ ਵਿੱਚ ਹੀ ਬੂਟੇ ਸਿੱਟਿਆਂ ਤੱਕ ਆ ਜਾਂਦੇ ਹਨ। ਇਸੇ ਤਰ੍ਹਾਂ ਮੁੱਦਤਾਂ ਦੀ ਕਲੇਸ਼ਾਂ ਅਤੇ ਦੁੱਖਾਂ ਹੇਠ ਦੱਬੀ ਸਤਵੰਤ ਦੇ ਸਿਰੋਂ ਮਾਨੋ ਬਰਫ਼ ਢਲੀ ਹੈ। ਇਸ ਕੰਨਿਆ ਦੇ ਸੁਭਾਅ ਵਿੱਚ ਖੁਸ਼ੀ, ਬੇਖਿਆਲੀ, ਵਿਚਾਰ ਪਰ ਵਹਿਮ ਤੋਂ ਖਾਲੀ, ਜੁਗਤ ਕਰਨੀ ਪਰ ਚੋਭ ਤੋਂ ਖਾਲੀ, ਹਰਨੋਟੇ ਵਾਂਗ ਵੇ ਪ੍ਰਵਾਹ ਫਿਰਨਾ, ਐਸੇ ਐਸੇ ਗੁਣ ਸਨ। ਪਰ ਜਦ ਤੋਂ ਇਕਦਮ ਕੈਦ ਪਈ ਅਤੇ ਦੁੱਖਾਂ ਦੇ ਮੂੰਹ ਆਈ, ਡਾਢੀ ਡੂੰਘੀ ਸੋਚ ਵਾਲੀ, ਫੂਕ ਫੂਕ ਕੇ ਕਦਮ ਧਰਨ ਵਾਲੀ ਹੋ ਗਈ। ਚਾਹੇ ਚੜ੍ਹਦੀਆਂ ਕਲਾਂ ਦੇ ਭੇਤ ਤੋਂ ਜਾਣੂ ਸੀ, ਪਰ ਦੁੱਖਾਂ ਨੇ ਵਰਤਨ ਦਾ ਖਿੜਾਓ ਸੋਚ ਦੇ ਹਿੱਸੇ ਪਾ ਛੱਡਿਆ ਸੀ। ਇਸ ਗੱਲ ਦਾ ਪ੍ਰਤਾਪ ਸੀ ਕਿ ਸਤਵੰਤ ਕਦੇ ਦਿਲ ਤੋੜ ਕੇ ਨਹੀਂ ਸੀ ਬੈਠੀ। ਨਾਮ ਦੇ ਅਭਿਆਸੀ ਨੂੰ ਜਦ ਕਲੇਸ਼ ਅਤੇ ਬਿਪਤਾ ਪੈਂਦੀਆਂ ਹਨ ਤਾਂ ਸੁਰਤ ਅੰਦਰ ਵਧੀਕ ਰੁੱਖ ਕਰਦੀ ਹੈ ਅਤੇ ਇਕੱਠੀ ਹੋ ਜਾਂਦੀ ਹੈ। ਉਸ ਵੇਲੇ ਵਿਚਾਰ, ਧੀਰਜ ਅਤੇ ਸਹਾਰਾ ਬਹੁਤ ਵੱਧ ਜਾਂਦੇ ਹਨ, ਖਿੜਾਓ ਅਤੇ ਬੇਪਰਵਾਹੀ ਘੱਟ ਜਾਂਦੇ ਹਨ। ਸੋ ਹੁਣ ਜਦ ਉਹ ਦਬਾਓ ਦੇ ਕਾਰਨ ਜ਼ਰਾ ਹਟੇ ਤਾਂ ਸਤਵੰਤ ਦੇ ਅਸਲੀ ਸੁਭਾਅ ਨੇ ਪਲਟਾ ਖਾਣਾ ਸ਼ੁਰੂ ਕੀਤਾ। ਆਪਣੇ ਡੇਰੇ ਵਿੱਚ ਉਸ ਦੇ ਅਸਲੀ ਹਸਮੁੱਖ ਸੁਭਾਅ ਨੇ ਇੱਕ ਹੋਰ ਤਰ੍ਹਾਂ ਦੀ ਰੌਣਕ ਪੈਦਾ ਕਰ ਦਿੱਤੀ। ਸਾਈ ਉੱਤੇ ਸੁਭਾਅ ਦਾ ਉਸ ਦੇ ਸੱਚ ਔਰ ਨਿਰੋਲ ਪਿਆਰ ਦੇ ਨਾਲ ਡੂੰਘਾ ਪ੍ਰੇਮ ਹੋ ਗਿਆ। ਪਰ ਅਜੇ ਤੱਕ ਸਾਈ ਨੂੰ ਇਹ ਪਤਾ ਨਹੀਂ ਸੀ ਕਿ ਇਹ ਗੁਣਾਂ ਦਾ ਪੁਤਲਾ ਇਸਤਰੀ ਜਾਤ ਹੈ। ਸਫ਼ਰ ਆਨੰਦ ਪੂਰਵਕ ਹੁੰਦਾ ਰਿਹਾ। ਤਦੋਂ ਅੱਜ ਕੱਲ੍ਹ ਵਾਂਗੂ ਸੁਖੱਲੇ ਸਫ਼ਰ ਨਹੀਂ ਸਨ, ਸੁਖੱਲੀਆਂ ਰਾਹਾਂ ਨਹੀਂ ਸਨ। ਮੁਸ਼ਕਲਾਂ ਨਾਲ ਸਫ਼ਰ ਹੁੰਦੇ ਸੀ, ਪਰ ਰਲੇ ਸਰਬੰਧ ਗੁਜ਼ਾਰਾ ਲੰਘ ਜਾਂਦਾ ਸੀ। ਕਾਫਲਿਆਂ ਦਾ ਦਸਤੂਰ ਵੀ ਤਦੋਂ ਹੋਰ ਸੀ। ਕਾਫਲੇ ਦੇ ਲੋਕ ਮਿਲ ਕੇ ਕਈ ਵੇਰ ਆਪਣੀ ਰਾਖੀ ਦਾ ਪ੍ਰਬੰਧ ਕਰਦੇ ਸੀ, ਪਰ ਅਕਸਰ ਵੇਰ ਕਿਸੇ ਵੜਨਾਮੀ ਧਾਕ ਵਾਲੇ ਆਦਮੀ ਵੱਲੋਂ ਰਾਖੀ ਦਾ ਪ੍ਰਬੰਧ ਹੋ ਜਾਇਆ ਕਰਦਾ ਸੀ। ਸਭ ਤੋਂ ਵਧੀਕ ਖਤਰਨਾਕ ਹਿੱਸਾ ਖੈਬਰ ਦਾ ਸਾਰਾ ਦਲ ਹੁੰਦਾ ਸੀ, ਪਰ ਇੱਥੇ ਵੀ ਕਈ ਕਈ ਨਾਵਾਂ ਦਾ ਡਰ ਐਸਾ ਹੁੰਦਾ ਸੀ ਕਿ ਖੈਬਰ ਵਿੱਚ ਧਾੜਵੀ ਤੱਕ ਡਰਦੇ ਸਨ। ਅਜੇ ਬਹੁਤ ਸਮਾਂ ਨਹੀਂ ਲੰਘਿਆ ਕਿ ਇੱਕ ਸਿੱਖ ਨਾਮ ਦੀ ਬੜੀ ਇੱਜ਼ਤ ਸੀ। ਮਿੱਠਾ ਸਿੰਘ ਦਾ ਨਾਮ ਲਵੋ ਤਾਂ ਧਾੜਵੀ ਲੁੱਟਦਿਆਂ ਛੱਡ ਕੇ ਪਰੇ ਹਟ ਜਾਂਦੇ ਸਨ। ਤਦੋਂ ਇਸ ਤਰ੍ਹਾਂ ਆਗਾ ਖਾਂ ਦੇ ਬਾਪੂ ਦੀ ਖੈਬਰ ਵਿੱਚ ਧਾਂਕ ਸੀ, ਜਿਸ ਦੇ ਕਾਰਨ ਇਹ ਬਰਖੁਰਦਾਰ ਇੰਨੇ ਵੱਡੇ ਕਾਫਲੇ ਨੂੰ ਨਿਰਭੈ ਲਈ ਜਾ ਰਿਹਾ ਸੀ। ਕਾਬਲ ਦੇ ਅਮੀਰ ਆਪਣੇ ਰਾਜ ਵਿੱਚ ਜਾਣ ਵਾਲਿਆਂ ਤੋਂ ਵਸੂਲ ਲੈਂਦੇ ਆਏ ਸਨ, ਪਰ ਰਾਖੀ ਨਹੀਂ ਕਰਦੇ ਸਨ ਅਤੇ ਕਈ ਜਿਨ੍ਹਾਂ ਨੂੰ ਵਪਾਰ ਤੋਂ ਵਧੀਕ ਲਾਭ ਦਾ ਖਿਆਲ ਹੁੰਦਾ ਸੀ ਉਹ ਪ੍ਰਬੰਧ ਵੀ ਕਰਦੇ ਹੁੰਦੇ ਸਨ। ਜਿਸ ਸਮੇਂ 'ਤੇ ਅਸੀਂ ਹਾਲ ਲਿਖ ਰਹੇ ਹਾਂ, ਇਸ ਤੋਂ ਕੁਛ ਚਿਰ ਪਹਿਲੇ ਅਫਗਾਨਿਸਤਾਨ ਦਿੱਲੀ ਦੇ ਤਖ਼ਤ ਦੀ ਤਾਬਿਆ ਸੀ। ਅਕਬਰ ਤੋਂ ਲੈ ਕੇ ਮੁਗਲ ਪਾਤਸ਼ਾਹ ਇਸ ਪਰ ਆਪਣਾ ਸਿੱਕਾ ਟੋੜਦੇ ਰਹੇ ਹਨ, ਪਰ ਮੁਗਲੀਆ ਸਲਤਨਤ ਦੇ ਅਖੀਰਲੇ ਕਮਜ਼ੋਰ ਪਾਤਸ਼ਾਹ ਦੇ ਹੱਥੋਂ ਇਹ ਦੇਸ਼ ਨਿਕਲ ਗਿਆ ਸੀ। ਪਰ ਨਾਦਰ ਸ਼ਾਹ ਦੇ ਹਮਲੇ ਨੇ ਤਾਂ ਇਸ ਨੂੰ ਪੂਰਾ ਸੁਤੰਤਰ ਕਰ ਦਿੱਤਾ। ਅਬਦਾਲੀ ਦੇ ਹਮਲੇ ਪੰਜਾਬ ਨੂੰ ਵੀ ਦਿੱਲੀ ਨਾਲੋਂ ਤੋੜ ਕੇ ਕਾਬਲ ਨਾਲ ਜੋੜ ਰਹੇ ਸਨ, ਪਰ ਸਿੱਖਾਂ ਨੇ ਇਸ ਵਿੱਚ ਸਫਲਤਾ ਨਾ ਹੋਣ ਦਿੱਤੀ। ਸੋ ਨਵਾਂ ਰਾਜ ਪੱਕਾ ਕਰਨ ਕਰਕੇ ਅਬਦਾਲੀ ਪੰਜਾਬ ਦੇ ਕਾਬਲ ਦੇ ਵਪਾਰ ਨੂੰ ਪੱਕਾ ਕਰਨਾ ਲੋਚਦਾ ਸੀ। ਭਾਵੇਂ ਲੁਟੇਰਾ ਸੀ, ਪਰ ਚਿੱਤੋਂ ਅਫਗਾਨਿਸਤਾਨ ਬੈਠ ਕੇ ਬੰਗਾਲੇ ਤੱਕ ਰਾਜ ਦੀਆਂ ਧੁਨਾਂ ਰੱਖਦਾ ਸੀ। ਸ਼ਾਇਦ ਕਾਮਯਾਬ ਹੋ ਜਾਂਦਾ, ਪਰ ਪੰਜਾਬ ਵਿੱਚ ਸਿੱਖ ਇਸ ਦੇ ਮਨਸੂਬੇ ਪੂਰੇ ਨਹੀਂ ਸੀ ਹੋਣ ਦਿੰਦੇ। ਜਦੋਂ ਇਹ ਹਮਲਾ ਕਰਕੇ ਆਉਂਦਾ, ਸਿੱਖ ਬਣਾ ਪਹਾੜਾਂ ਵਿੱਚ ਜਾ ਵੜਦੇ। ਜਦੋਂ ਇਹ ਦਿੱਲੀ ਨੂੰ ਤੁਰ ਜਾਂਦਾ ਤਾਂ ਉਹ ਆਪਣੇ ਲੁਕੇਵਿਆਂ ਵਿੱਚੋਂ ਨਿਕਲ ਪੈਂਦੇ ਅਤੇ ਥਾਂ ਥਾਂ ਕਬਜ਼ੇ ਕਰ ਲੈਂਦੇ। ਅਹਿਮਦ ਸ਼ਾਹ ਨੂੰ ਦਿੱਲੀ ਜਾ ਕੇ ਪੰਜਾਬ ਵਿੱਚ ਸਿੱਖਾਂ ਦੇ ਰੌਲੇ ਦੀ ਖਬਰ ਪਹੁੰਚਦੀ ਤਦ ਉਸ ਨੂੰ ਫਿਕਰ ਪੈ ਜਾਂਦਾ ਕਿ ਕਿਤੇ ਇਹ ਜ਼ੋਰ ਪਾ ਕੇ ਅਫਗਾਨਿਸਤਾਨ ਅਤੇ ਉਸਦੇ ਵਿਚਾਲੇ ਉਹ ਰੋਕ ਨਾ ਪਾ ਦੇਣ ਕਿ ਜਿਸ ਕਰਕੇ ਉਸ ਨੂੰ ਦੇਸ਼ ਅੱਪੜਨ ਦੇ ਕਿਸੇ ਲੋੜ ਵੇਲੇ ਕਰੜੀ ਔਕੜ ਪੇਸ਼ ਆ ਜਾਵੇ ਅਤੇ ਉਸ ਦਾ ਪਿੱਛਾ ਚੌੜ ਹੋ ਜਾਵੇ। ਇਉਂ ਉਹ ਜਦ ਪੰਜਾਬ ਨੂੰ ਮੁੜਦਾ ਕਿ ਉਹਨਾਂ ਨੂੰ ਮੁਕਾ ਦਿਆਂ, ਤਦ ਉਹ ਫੇਰ ਛੁਪ ਜਾਂਦੇ, ਪਰ ਦਾਓ ਪਾ ਪਾ ਕੇ ਸਿੱਖ ਉਸ ਦੇ ਪਿੱਛੇ ਅਤੇ ਹੱਲੇ ਕਰਦੇ। ਅਰ ਲੁੱਟ ਦਾ ਮਾਲ ਜੋ ਉਹ ਲੈ ਜਾਂਦਾ ਰਿਹਾ ਸੀ, ਉਸ ਵਿੱਚੋਂ ਕੁਛ ਨਾ ਕੁਛ ਮੋੜ ਲੈਂਦੇ ਅਤੇ ਕਈ ਬੰਦੀ ਛੁਡਾ ਲੈਂਦੇ। ਜਦੋਂ ਉਹ ਦੇਸ਼ ਜਾ ਵੜਦਾ, ਸਿੱਖ ਫੇਰ ਥਾਂ ਥਾਂ ਕਬਜ਼ੇ ਜਮਾਉਣ ਦੀ ਕਰਦੇ। ਵੱਡਾ ਘੱਲੂਕਾਰਾ ਉਸ ਨੇ ਕੇਵਲ ਸਿੱਖਾਂ ਨੂੰ ਮੁਕਾ ਦੇਣ ਵਾਸਤੇ ਰਚਾਇਆ ਸੀ। ਸਾਲ ਕੁ ਪਹਿਲਾਂ ਜਿਹੜਾ ਅਬਦਾਲੀ ਪਾਣੀਪਤ ਦੇ ਮੈਦਾਨ ਅਤੇ ਮਰਹੱਟਿਆਂ ਨੂੰ ਉਹ ਮਾਰ ਕਰ ਗਿਆ ਸੀ ਕਿ ਉਹਨਾਂ ਦਾ ਹਿੰਦੂ ਰਾਜ ਦਾ ਸੁਪਨਾ ਸਾਰਾ ਤਰੁੱਟ ਗਿਆ। ਉਹ ਅਬਦਾਲੀ ਵੱਡੇ ਘੱਲੂਘਾਰੇ ਵਿੱਚ ਸਾਰਾ ਤਾਣ ਲਾ ਕੇ ਸਿੱਖਾਂ ਨੂੰ ਨਾ ਮਾਰ ਸਕਿਆ। 12 ਘੰਟੇ ਸਿੱਖ ਪਿੱਛੇ ਹਟਦੇ ਗਏ ਅਤੇ ਅਬਦਾਲੀ ਦੱਬੀ ਗਿਆ, ਪਰ ਸਾਰਾ ਤਾਣ ਲਾ ਕੇ ਵੀ ਉਹਨਾਂ ਦੀਆਂ ਸਫ਼ਾਂ ਨਾ ਤੋੜ ਸਕਿਆ ਔਰ ਪੈਂਤੜਾ ਨਾ ਹਿਲਾ ਸਕਿਆ। ਚਾਹੋ ਹਜ਼ਾਰਾਂ ਸਿੱਖ ਮਾਰੇ ਗਏ, ਪਰ ਉਹਨਾਂ ਦੀ ਮਰਦਾਨਗੀ ਅਤੇ ਜੰਗੀ ਵਿਚਾਰ ਦੀ ਪ੍ਰਵੀਨਤਾ ਦਾ ਅਬਦਾਲੀ ਵੀ ਕਾਇਲ ਹੋ ਗਿਆ। ਇਸ ਤੋਂ ਮਗਰੋਂ ਸਿੱਖਾਂ ਦਾ ਪੈਰ ਪੰਜਾਬ ਵਿੱਚ ਜੰਮਦਾ ਗਿਆ ਸੀ ਅਤੇ ਅਬਦਾਲੀ ਦਾ ਸੁਪਨਾ ਹਿੰਦ ਪਰ ਮੁੜ ਪਠਾਣ ਰਾਜ ਥਾਪ ਲੈਣ ਦਾ ਸਾਰਾ ਨਸ਼ਟ ਹੋ ਗਿਆ ਸੀ। ਆਖਰੀ ਹਮਲੇ ਵਿੱਚ ਤਾਂ ਉਹ ਆਪ ਸਰਦਾਰ ਲਹਿਣਾ ਸਿੰਘ ਨੂੰ ਲਾਹੌਰ ਦੀ ਸੂਬੇਦਾਰੀ ਦਿੰਦਾ ਸੀ, ਪਰ ਉਸ ਵੀਰ ਨੇ ਕਿਹਾ ਕਿ ਸਾਡੇ ਡੋਲੇ ਅਤੇ ਤਲਵਾਰ ਰਾਜ ਪੈਦਾ ਕਰਨਗੇ, ਕਿਸੇ ਦਾ ਦਿੱਤਾ ਰਾਜ ਅਸੀਂ ਨਹੀਂ ਲੈਣਾ। ਹੁਣ ਇਹ ਕਾਫਲਾ ਜਲਾਲਬਾਦ ਲਾਗੇ ਆ ਪਹੁੰਚਾ। ਦਰਿਆ ਲੁੰਡੇ ਦੇ ਸੱਜੇ ਕਿਨਾਰੇ 'ਤੇ ਇਹ 3-4 ਹਜ਼ਾਰ ਦੀ ਵਸੋਂ ਦਾ ਸ਼ਹਿਰ ਆਬਾਦ ਹੈ। ਇਸ ਦੇ ਸੁੰਦਰ ਨਜ਼ਾਰੇ ਨੇ ਦਿਲਾਂ ਨੂੰ ਪ੍ਰਸੰਨ ਕਰ ਦਿੱਤਾ। ਸਾਂਝੁਕ ਵੇਲੇ ਜਸਵੰਤ ਅਤੇ ਸਾਈਂ ਦਰਿਆ ਦੇ ਕਿਨਾਰੇ ਬੈਠੇ ਸਨ। ਜਸਵੰਤ ਨੇ ਰੋਹ ਰਾਸਤਾ ਭੋਗ ਪਾਇਆ, ਇਸ ਨੂੰ ਸਾਈਂ ਨੇ ਪ੍ਰੇਮ ਨਾਲ ਸੁਣਿਆ ਔਰ ਅਰਦਾਸੇ ਵਿੱਚ ਸਰੀਰ ਆਪੇ ਖੜੋ ਵੀ ਗਿਆ ਅਤੇ ਭੋਗ ਪਰ ਮੱਥਾ ਵੀ ਟੇਕ ਗਿਆ। ਪਰ ਜਦ ਘਰ ਨੂੰ ਮੁੜੇ ਤਦ ਜਸਵੰਤ ਨੇ ਮੁਸਕਰਾ ਕੇ ਕਿਹਾ, ਸੱਜਣ ਜੀ, ਅੱਜ ਤਾਂ ਤੁਸੀਂ ਵੀ ਕਾਫਰ ਹੋ ਗਏ। ਸਾਈਂ ਕਿੱਕੂ? ਜਸਵੰਤ, ਕਾਫਰਾਂ ਦੀ ਨਿਵਾਜ਼ ਦਿਲ ਲਾ ਕੇ ਸੁਣੀ, ਸ਼ਾਮਲ ਹੋਏ, ਫਿਰ ਕਾਫਰਾਂ ਦੇ ਖੁਦਾ ਨੂੰ ਮੱਥਾ ਵੀ ਟੇਕਿਆ। ਸਾਈਂ ਹੱਸ ਕੇ, ਅੱਛਾ ਇਹ ਗੱਲ ਹੈ, ਮੈਂ ਤਾਂ ਨਾ ਕਾਫਰਾਂ ਦੇ ਖੁਦਾ ਨੂੰ ਮੱਥਾ ਟੇਕਿਆ ਹੈ ਨਾ ਮੋਮਨਾਂ ਦੇ ਖੁਦਾ ਨੂੰ, ਮੈਂ ਤਾਂ ਆਪਣੇ ਜਸਵੰਤ ਦੀ ਨਿਵਾਜ਼ ਪੜ੍ਹੀ ਹੈ ਅਤੇ ਜਸਵੰਤ ਦੇ ਪਿਆਰ ਨੂੰ ਮੱਥਾ ਟੇਕਿਆ ਹੈ। ਮੈਂ ਤਾਂ ਕੋਈ ਜਿਉਂਦਾ ਜਾਗਦਾ ਪਿਆਰ ਲੱਭਿਆ ਹੈ ਅਤੇ ਉਸੇ ਨੂੰ ਪਿਆਰ ਕੀਤਾ। ਇਹੋ ਮੇਰੀ ਪੂਜਾ ਅਤੇ ਇਹੋ ਮੇਰੀ ਇਬਾਦਤ ਰਹੀ ਹੈ। ਛੋਟੇ ਹੁੰਦਿਆਂ ਮੇਰਾ ਨੇਕ ਪਿਤਾ ਮੇਰਾ ਖੁਦਾ ਸੀ, ਮੈਂ 8 ਪੈਰ ਉਸੇ ਦੇ ਸਦਕੜੇ ਹੁੰਦੀ ਰਹੀ। ਵਿਆਹ ਹੀ ਗਈ ਤਾਂ ਵਰੇ ਭਰ ਦਾ ਸੁਪਨਾ ਆਪਣਾ ਪਤੀ ਮੇਰਾ ਪੂਜ ਸੀ, ਮੈਂ ਉਸਦੀ ਪੂਜਾ ਕਰਦੀ ਨਿਵਾਜ਼ ਗੁਜ਼ਾਰਦੀ ਰਹੀ। ਉਹ ਅੱਖਾਂ ਮੀਟ ਗਿਆ ਤਾਂ ਆਗਾ ਖਾਂ ਦੀ ਮਾਂ ਨੂੰ ਮਬੂਤ ਬਣਾਇਆ ਅਤੇ ਉਸ ਤੋਂ ਘੋਲੀ ਹੁੰਦੀ ਰਹੀ। ਉਹ ਮਰ ਗਈ ਤਾਂ ਆਗਾ ਖਾਂ ਨੂੰ ਪੂਜ ਪਿਆਰ ਦਾ ਨਿਸ਼ਾਨਾ ਬਣਾਇਆ। ਹੁਣ ਉਸੇ ਦੀ ਹੁਬ ਦੀ ਖਾਤਰ ਤੁਹਾਡੇ ਨਾਲ ਮੋਹ ਪੈ ਗਿਆ ਹੈ। ਮੈਂ ਕੀ ਜਾਣਾ ਨਿਵਾਜ਼ ਦੇ ਰੋਜ਼ੇ, ਮੈਂ ਤਾਂ ਆਪਣੇ ਪਿਆਰ ਦੇ ਪਿਆਰ ਨੂੰ ਨਿਵਾਜ਼ ਰੋਜ਼ਾਂ ਜਾਣਦੀ ਹਾਂ। ਇਹ ਲਫ਼ਜ਼ ਕੁਛ ਐਸੇ ਪਿਆਰ ਅਤੇ ਨਰਮੀ ਨਾਲ ਕਹੇ ਗਏ ਕਿ ਹੱਸਦੇ ਹੱਸਦੇ ਜਸਵੰਤ ਦੇ ਅੱਖਾਂ ਵਿੱਚ ਨੀਰ ਲੈ ਆਏ। ਹੱਸ ਕੇ ਪਰ ਸ਼ਾਂਤ ਨਾਲ, ਜਸਵੰਤ, ਹੈ ਤਾਂ ਡਾਢੀ ਚੰਗੀ ਗੱਲ ਜਿਸ ਦਾ ਮੁੱਲ ਨਹੀਂ ਪੈ ਸਕਦਾ, ਪਰ ਖੁਦਾ ਦਾ ਨਾਮ ਜ਼ਰਾ ਵਧੇਰੇ ਅਦਬ ਨਾਲ ਲਿਆ ਕਰੋ। ਇਹੋ ਪ੍ਰੇਮ ਦੀ ਮੰਜ਼ਿਲ ਉਸ ਤੱਕ ਲੈ ਜਾਂਦੀ ਹੈ ਅਤੇ ਹਰ ਮੰਜ਼ਿਲ ਉੱਤੇ ਰਸਤੇ ਦੇ ਹਰ ਕਦਮ ਉੱਤੇ ਉਹ ਆਪ ਹੈ, ਪਰ ਮੰਜ਼ਿਲਾਂ ਅਤੇ ਰਸਤੇ ਨੂੰ ਅਦਬ ਸੁਆਰੇ ਖੁਦਾ ਕਹਿਣ ਵਾਲੇ ਚੁੱਪ ਤੋਂ ਕੰਮ ਲੈਂਦੇ ਹਨ। ਉਹ ਆਪ ਪ੍ਰੇਮ ਹੈ, ਉਹ ਹਰ ਥਾਂ ਵੱਸਦਾ ਹੈ ਪਰ ਵਰਤਦਾ ਅਲੇਪ ਹੈ। ਪ੍ਰੇਮ ਆਪ ਦਾ ਅਮੁੱਲ ਹੈ। ਦਿਲ ਦੀ ਜਿਸ ਅਟਾਰੀ ਵਿੱਚ ਪਿਤਾ ਪਤੀ ਸੁਆਣੀ ਅਤੇ ਆਗਾ ਖਾਂ ਵੱਸਦੇ ਹਨ, ਇੱਥੇ ਹੀ ਉਸ ਮਾਲਕ ਨੇ ਆ ਵਸਣਾ ਹੈ। ਇਹ ਉਸਦੇ ਪਿਆਰ ਤਣੁੱਕੇ ਹਨ ਜੋ ਥਾਂ ਥਾਂ ਆ ਆ ਵੱਜਦੇ ਹਨ। ਸਾਈਂ, ਇਸ ਵੇਲੇ ਕੋਈ ਕਸਰ ਨਿਕਲ ਸਕਣੀ ਕਠਿਨ ਹੈ ਕਿਉਂਕਿ ਡਾਢੀ ਵਿੱਥ ਪੈ ਰਹੀ ਹੈ। ਜਦੋਂ ਹੁਣ ਵਾਲਾ ਮਾਮਲਾ ਸਿਰੇ ਚੜ੍ਹ ਜਾਏਗਾ ਤਦੋਂ ਖਬਰੇ ਸ਼ੁਕਰਾਨੇ ਵਿੱਚ ਕੋਈ ਪੂਰਾ ਭਾਂਡਾ ਮੇਰੀਆਂ ਕਸਰਾਂ ਕੱਢ ਦੇਵੇਗਾ। ਜਿਸ ਘਰ ਦੀ ਮੈਂ ਉਮਰਾਂ ਤੋਂ ਨਿਮਾਣੀ ਸੇਵਾ ਕਰ ਰਹੀ ਹਾਂ ਉਹ ਤਾਂ ਬਹੁਤ ਹੀ ਉਪਕਾਰੀ ਅਤੇ ਦਿਲ ਨੂੰ ਮੇਰੂ ਕਰਕੇ ਜਾਣਨ ਵਾਲਾ ਹੈ। ਜਸਵੰਤ, ਅੱਜ ਮੈਥੋਂ ਰਿਹਾ ਨਹੀਂ ਜਾਂਦਾ, ਮੈਂ ਗੁਸਤਾਖੀ ਕਰਕੇ ਵੀ ਪੁੱਛ ਲੈਣਾ ਹੈ। ਪਿਆਰੇ ਸਾਈਂ ਜੀ, ਦੱਸੋ ਨਾ ਤੁਸੀਂ ਕਦ ਤੱਕ ਬੁਝਾਰਤਾ ਪਾਓਗੇ ਔਰ ਮੈਨੂੰ ਹਨੇਰੇ ਵਿੱਚ ਰੱਖੋਗੇ। ਜਦ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਹਾਲ ਕਿਉਂ ਨਹੀਂ ਖੋਲ੍ਹਦੇ? ਵਲਵਲਾ ਕਿਉਂ ਜਾਂਦੇ ਹੋ? ਜੇ ਤਾਂ ਮੈਨੂੰ ਕੁਛ ਥੋਂ ਨਾ ਹੁੰਦਾ ਤਾਂ ਹੋਰ ਗੱਲ ਸੀ, ਕੁਛ ਭਿਣਕ ਮੇਰੇ ਕੰਨੀ ਪੈ ਚੁੱਕੀ ਹੈ। ਮੇਰੀ ਆਪਣੀ ਅਕਲ ਜੋੜ ਤੋੜ ਬਣਾਉਂਦੀ ਅਤੇ ਢਾਉਂਦੀ ਰਹਿੰਦੀ ਹੈ। ਮੈਂ ਆਪਣੀ ਹਰਿਆਣੀ ਲਈ ਨਹੀਂ ਪੁੱਛਦਾ, ਮੈਨੂੰ ਪਿਆਰ ਤਣੁੱਕੇ ਵੱਜਣ ਲੱਗ ਪਏ ਹਨ ਅਤੇ ਤੁਹਾਡੇ ਹੋਰ ਨੇੜੇ ਕਰਨਾ ਚਾਹੁੰਦੇ ਹਨ। ਸਾਈਂ, ਠੰਡਾ ਸਾਹ ਲੈ ਕੇ, ਪਿਆਰੇ ਜੀ, ਤੁਹਾਥੋਂ ਕੀ ਲੁਕਾਓ ਹੈ, ਪਰ ਦੁੱਖਾਂ ਦੀਆਂ ਗੰਢਾਂ ਖੋਲਿਆਂ ਚੋਬ ਹੀ ਵੱਜਣੀ ਹੈ। ਜਸਵੰਤ, ਸੱਚ ਹੈ, ਪਰ ਅਸੀਂ ਮਿਲੇ ਹੀ ਦੁੱਖਾਂ ਵਿੱਚ ਹਾਂ। ਦੁੱਖਾਂ ਵਿੱਚ ਹੋਏ ਮੇਲੇ ਪਿਆਰ ਦੀ ਗੋਦੀ ਵਿੱਚ ਛੇਤੀ ਲੈ ਜਾਂਦੇ ਹਨ। ਮੈਂ ਕਿਹੜੇ ਸੁੱਖਾਂ ਵਿੱਚ ਹਾਂ? ਸਾਈਂ, ਮੈਨੂੰ ਅੱਗੇ ਹੀ ਖਿਆਲ ਸੀ ਕਿ ਤੁਸੀਂ ਪੰਜਾਬੀ ਹੋ, ਰੱਬ ਨਾ ਭੁਲਾਵੇ ਤਾਂ ਕੈਦ ਵਿੱਚ ਆਏ ਹੋ ਅਤੇ ਹੁਣ ਕਿਸੇ ਜੁਗਤ ਨਾਲ ਮੁੜੇ ਜਾਂਦੇ ਹੋ। ਜਸਵੰਤ, ਬਿਲਕੁਲ ਠੀਕ ਹੈ, ਡਾਢੀਆਂ ਮੁਸ਼ਕਲਾਂ ਨਾਲ ਛੁਟਕਾਰਾ ਹੋਇਆ ਹੈ ਅਤੇ ਪਰਮੇਸ਼ੁਰ ਫਜ਼ਲ ਕਰੇ, ਆਪ ਦੇ ਆਗਾ ਖਾਂ ਦੀ ਕਿਰਪਾ ਨਾਲ ਸ਼ਾਇਦ ਵਤਨ ਅੱਪੜ ਪਵਾਂ। ਪਰ ਪਠਾਣ ਹੋਣ ਕਰਕੇ ਮੈਂ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ। ਪਰ ਸਾਈਂ ਜੀ, ਪ੍ਰੇਮ ਅੱਗੇ ਕਦ ਤੱਕ ਲੁਕੋ ਰਹਿ ਸਕਦੇ ਹਨ? ਸਾਈਂ, ਕੋਈ ਗੈਬ ਤੋਂ ਬਲਾ ਨਾ ਆ ਪਵੇ, ਮੇਰਾ ਲਾਲ ਤਾਂ ਸਿਰ ਤੱਕ ਤੁਹਾਡੇ ਨਾਲ ਨਿਭਾਏਗਾ। ਜਸਵੰਤ, ਉਸ ਦੀ ਜ਼ਾਤ ਤੋਂ ਔਰ ਤੁਹਾਡੇ ਤੋਂ ਇਹੋ ਉਮੀਦ ਹੈ। ਮੇਰਾ ਰੱਬ ਨਾ ਭੁਲਾਵੇ, ਮੇਰੇ ਮਿੱਠੇ ਮਿੱਠੇ ਸਾਈਂ ਜੀਓ, ਤੁਹਾਡੇ ਅਤੇ ਮੇਰੇ ਲਹੂ ਵਿੱਚ ਉਹ ਵਿੱਥ ਨਹੀਂ ਹੈ ਜੋ ਦਿਸ ਪਈ ਆਉਂਦੀ ਹੈ। ਸਾਈਂ, ਇਹ ਖਿਆਲ ਆਪ ਤਾਂ ਠੀਕ ਹੈ, ਮੈਂ ਪਠਾਣੀ ਨਹੀਂ ਔਰ ਨਾ ਮੁਸਲਮਾਨੀ ਹਾਂ। ਮੇਰੇ ਇਹ ਰੂਪ ਵੀ ਪ੍ਰੇਮ ਨੇ ਹੀ ਢਾਲ ਕੱਢੇ ਹਨ, ਜਾਂ ਹੱਸ ਕੇ ਮੇਰੇ ਪੂਰਪਲੇ ਕਰਮਾਂ ਨੇ। ਜਸਵੰਤ, ਸਾਈਂ ਦਾ ਹੱਥ ਘੁੱਟ ਕੇ, ਰੱਬ ਮਿਹਰ ਕਰੇ, ਛੇਤੀ ਦੱਸੋ ਜੋ ਤੁਸੀਂ ਕਿਸ ਕੁਲ ਵਿੱਚੋਂ ਹੋ। ਮੇਰਾ ਕਲੇਜਾ ਉਛਲ ਰਿਹਾ ਹੈ, ਇਹ ਮੁੱਠ ਵਿੱਚ ਨਹੀਂ ਆਉਂਦਾ। ਸਾਈਂ, ਮੈਂ ਸਪਤ ਸਿੰਧੂ ਪੰਜਾਬ ਦੀ ਪੁੱਤਰੀ ਹਾਂ। ਹਾਂ, ਮੈਂ ਰਾਜਪੂਤ ਕੁਲ ਦੀ, ਪਰ ਪੰਜਾਬ ਦੇ ਪਹਾੜਾਂ ਦੀ ਜਾਈ ਹਾਂ। ਪਿਤਾ ਮੇਰੇ ਚੰਗੇ ਜ਼ਿਮੀਂਦਾਰ ਸਨ, ਨਾਦੌੜ ਵਿੱਚ ਮੇਰਾ ਘਰ ਸੀ। ਸ਼ਕਤੂ ਮੇਰੇ ਜਨਕ ਜੀ ਦਾ ਨਾਮ ਸੀ। ਸਿਆਣੀ ਹੋਈ ਨੂੰ ਪਿਤਾ ਨੇ ਵਿਆਹ ਦਿੱਤਾ। ਥੋੜ੍ਹੇ ਹੀ ਦਿਨ ਦਾ ਜੀਵਨ ਡਿੱਠਾ ਕਿ ਪਤੀ ਅਤੇ ਪਿਤਾ ਇਕੱਠੇ ਹੀ ਪਰਲੋਕ ਤੁਰ ਗਏ। ਇਸ ਵੇਲੇ ਅਸੀਂ ਲਾਹੌਰ ਸਾਂ। ਜਿਸ ਮੁਹੱਲੇ ਵਿੱਚ ਵਾਸ ਸੀ, ਉੱਥੇ ਇੱਕ ਗੰਭੀਰ ਆਸ਼ੀਆ ਲੋਕ ਵਸਦੇ ਸਨ। ਮੇਰੇ ਦੁੱਖ ਵਿੱਚ ਉਹਨਾਂ ਦੀ ਵਹੁਟੀ ਨੇ, ਜੋ ਨੇਕੀ ਦਾ ਅਵਤਾਰ ਸੀ, ਮੇਰੇ ਨਾਲ ਅੱਤ ਪਿਆਰ ਕੀਤਾ। ਇਸ ਪਿਆਰ ਨੇ ਪਤੀ ਦੀ ਥਾਂ ਮੈਨੂੰ ਇਹ ਸਰੀਰ ਦੇ ਦਿੱਤਾ। ਮੈਂ ਪਿਆਰ ਵਿੱਚ ਪਰੋਤੀ ਉਹਨਾਂ ਦੀ ਹੀ ਹੋ ਗਈ। ਸੋ ਪਿਆਰੇ ਜਸਵੰਤ ਜੀ, ਮੇਰੀਆਂ ਰਗਾਂ ਵਿੱਚ ਪੰਜਾਬ ਦੇ ਪਰਬਤਾਂ ਉੱਤੇ ਵਹਿੰਦੇ ਪਵਿੱਤਰ ਪਾਣੀਆਂ ਤੋਂ ਬਣਿਆ ਪਵਿੱਤਰ ਖੂਨ ਠਾਠਾ ਮਾਰਦਾ ਹੈ। ਔਰ ਚਾਹੇ ਤੁਸੀਂ ਮਰਦ ਹੋ ਅਤੇ ਮੈਂ ਤੀਵੀਂ ਹਾਂ, ਤੁਸੀਂ ਮੇਰੇ ਪੁੱਤਾਂ ਜਿੱਡੇ ਹੋ। ਮੈਂ ਆਪ ਨੂੰ ਦੇਸ਼ ਵੀਰ ਅਤੇ ਸਕਾ ਵੀਰ ਜਾਣ ਕੇ ਇਸ ਵੇਲੇ ਮਿਲੇ ਬਿਨਾਂ ਰੁਕ ਨਹੀਂ ਸਕਦੀ। ਇਹ ਕਹਿੰਦਿਆਂ ਜੱਫੀ ਪਾ ਲਈ ਔਰ ਐਸਾ ਘੁੱਟ ਕੇ ਮਿਲੀ ਕਿ ਅੱਖਾਂ ਤੋਂ ਹੰਝੂ ਵਹਿ ਤੁਰੇ ਔਰ ਸਵਾਸ ਲੰਮੇ ਹੋ ਗਏ ਅਤੇ ਹੋਸ਼ ਕਸੀ ਪੈ ਗਈ। ਕਿਤਨਾ ਚਿਰ ਇਸ ਤਰ੍ਹਾਂ ਲੰਘ ਗਿਆ। ਜਸਵੰਤ, ਸਾਈਂ ਪਿਆਰ ਦੇ ਅਵਤਾਰ, ਸਾਈਂ ਸ਼ੁਕਰ ਹੈ, ਇਸ ਵਿਦੇਸ਼, ਇਸ ਉਜਾੜ ਅਤੇ ਉੱਪਰੀ ਧਰਤੀ ਵਿੱਚ, ਇਸ ਅਕਾਲ ਦੇ ਵਿਛੋੜੇ ਵਿੱਚ ਮੈਨੂੰ ਦੇਸ਼ ਭੈਣ ਦਾ ਮੇਲ ਹੋਇਆ। ਔਰ ਇਸ ਪਿਆਰ ਵਿੱਚ ਹੋਇਆ ਕਿ ਜਦੋਂ ਪਵਿੱਤਰ ਉਛਾਲੇ ਵਿੱਚ ਵਿੱਥ ਨਹੀਂ, ਜੇ ਕਦੀ ਮੇਰੀ ਇੱਕ ਹੋਰ ਆਸ ਵੀ ਪੂਰੀ ਹੋ ਜਾਵੇ ਤਾਂ ਮੇਰੀ ਖੁਸ਼ੀ ਸੰਪੂਰਨ ਹੋ ਜਾਵੇ। ਹਾਂ, ਹੁਣ ਪਿਆਰ ਭਰੀ ਸਾਈਂ ਜੀ ਦੀ ਮਿੱਠੀ ਰਸੀਲੀ ਰਸਨਾ ਉਹ ਮਧੂ ਪੀ ਦਾਨ ਕਰੇ। ਸਾਈਂ, ਉਹ ਕੀ ਹੈ? ਜਸਵੰਤ, ਮੇਰਾ ਲਹੂ ਉਛਾਲ ਕੇ ਮਾਰ ਕੇ ਜਸਵੰਤ ਮੇਰਾ ਲਹੂ ਉਛਾਲੇ ਮਾਰ ਕੇ ਆਖਦਾ ਹੈ ਕਿ ਆਗਾ ਖਾਂ ਦੀਆਂ ਰਗਾਂ ਵਿੱਚ ਵੀ ਪੰਜਾਬ ਦੀ ਪਵਿੱਤਰ ਧਰਤੀ ਦਾ ਖੂਨ ਗੇੜੇ ਲਾ ਰਿਹਾ ਹੈ। ਉਸ ਦੀਆਂ ਜੋਸ਼ ਭਰੀਆਂ ਨਾੜਾਂ ਵਿੱਚ ਕਠੋਰਤਾ ਦਾ ਉਪਰਾ ਉਪਰਾ ਖੂਨ ਨਹੀਂ ਹੈ, ਉੱਥੇ ਉਤਸ਼ਾਹ ਦੇ ਬਲ ਵਾਲੀ ਰੱਤੀ ਰੱਤ ਜੋਸ਼ ਮਾਰਦੀ ਹੈ। ਪਿਆਰੀ ਭੈਣ, ਮੇਰੀ ਆਸ ਨਾ ਕਰਕੇ ਨਾ ਤੋੜ ਦੇਈਂ। ਪਰਮੇਸ਼ਰ ਕਰੇ ਤੇਰਾ ਜਵਾਬ ਅਤੇ ਸੱਚ ਦੋਵੇਂ ਮੇਰੀ ਆਸ ਪੂਰਨ ਵਾਲੇ ਹੋਣ। ਸਾਈਂ, ਪਿਆਰੇ ਵੀਰ, ਕੀ ਦੱਸਾਂ, ਦੁੱਖਾਂ ਦੀਆਂ ਪੰਡਾਂ ਹਨ, ਪਰ ਸੁਣ ਔਰ ਦਿਲ ਥੰਮ, ਕਲੇਜਾ ਘੁੱਟ ਕੇ ਸੁਣ। ਤੁਹਾਡੀ ਪੁੱਛ ਦੇ ਸਾਰੇ ਉੱਤਰ ਮੇਰੀ ਅਗਲੀ ਵਿੱਥਿਆ ਵਿੱਚ ਆ ਜਾਣਗੇ। ਮੈਂ ਆਪਣੀ ਵਿੱਥਿਆ ਦੀ ਪਿੱਛੇ ਛੱਡੀ ਲੜੀ ਫਿਰ ਅੱਗੇ ਤੋਰਦੀ ਹਾਂ। ਜਦ ਮੈਨੂੰ ਹੁਣ ਆਪਣੇ ਪਿਆਰੇ ਦਾ ਨਵਾਂ ਅਲੰਭ ਮਿਲ ਗਿਆ, ਤਦ ਮੈਂ ਉਸਦੇ ਪਿਆਰ ਵਿੱਚ ਲੱਗ ਗਈ। ਮਾਲਕਾਣੀ ਕਹਾਂ ਕਿ ਭੈਣ ਕਹਾਂ, ਭਲਿਆਈ ਹੀ ਭਲਿਆਈ ਸੀ, ਸੱਚ ਦੀ ਪੁਤਲੀ ਸੀ। ਸੁੱਤੇ ਸੁਭਾਅ ਹੀ ਉਸਨੇ ਬੁਰਾ ਕਦੀ ਕੀਤਾ ਹੀ ਨਹੀਂ ਸੀ। ਹਸਮੁਖ ਸਦਾ ਸੁਖਦਾਤੀ, ਦਿਨ ਰਾਤ ਗਾਉਂਦੀ, ਗੁਰੂ ਦੀ ਬਾਣੀ ਪੜ੍ਹਦੀ ਅਤੇ ਗੁਰੂ ਗੁਰੂ ਕਰਦੀ ਸੀ। ਸੁੰਦਰ, ਬਾਂਕੀ, ਕੋਇਲ ਵਰਗੀ ਬਰੀਕ ਅਤੇ ਬੁਲਬੁਲ ਵਰਗੀ ਮਿੱਠੀ ਆਵਾਜ਼। ਪਤੀ ਉਸਦੇ ਵੀਰ ਬਾਂਕੁਰੇ, ਸਖੀ, ਨੇਕ ਸਟੇ, ਧਰਮੀ ਅਤੇ ਸਦਾ ਉਪਕਾਰੀ। ਉਹ ਜੋੜੀ ਇੱਕ ਅਨੁਪਮ ਜੋੜੀ ਸੀ। ਇੱਕ ਕਾਕੀ ਉਹਨਾਂ ਦੇ ਘਰ ਸੀ, ਹੁਣ ਵਾਹਿਗੁਰੂ ਨੇ ਬਰਕਤ ਦਿੱਤੀ, ਇੱਕ ਕਾਕਾ ਜਨਮਿਆ ਜੋ ਸੁੰਦਰਤਾ ਵਿੱਚ ਚੰਦ ਨੂੰ ਮਾਤ ਕਰੇ। ਮੇਰੇ ਉਹ ਦਿਨ ਇਸ ਪਰਿਵਾਰ ਦੀਆਂ ਖੁਸ਼ੀਆਂ ਅਤੇ ਭਜਨਾਂ ਵਿੱਚ ਸੁਹਾਵਣੇ ਲੰਘੇ। ਮੈਨੂੰ ਉਹ ਦਿਨ ਪੇਕੇ ਘਰ ਨਾਲੋਂ ਵੀ ਵਧੇਰੇ ਸੁਖੀ ਬੀਤੇ ਯਾਦ ਪੈਂਦੇ ਹਨ। ਸਾਡੇ ਘਰ ਪ੍ਰਾਹੁਣੇ ਬਹੁਤ ਆਉਂਦੇ ਸਨ। ਸੁਆਣੀ ਦਾ ਖਿੜਿਆ ਮੱਥਾ ਪ੍ਰਾਹੁਣਿਆਂ ਨੂੰ ਪਿਆਰ ਕਰਦਾ ਸੀ। ਉਹ ਸਦਾ ਸੇਵਾ ਵਿੱਚ ਰੁੱਝੀ ਰਹਿੰਦੀ ਸੀ ਅਤੇ ਮੈਂ ਬੱਚੇ ਦੇ ਪਾਲਣ ਪੋਸਣ ਵਿੱਚ ਰਹਿੰਦੀ ਸਾਂ। ਅਕਸਰ ਵੇਰ ਜਦ ਸੁਆਣੀ ਢੇਰ 'ਚ ਰੁੱਝੀ ਰਵੇ ਜਾਂ ਕਮਜ਼ੋਰ ਦੇ ਨਾਲ ਕੁਸ਼ਕ ਬਿਮਾਰ ਹੋ ਜਾਵੇ ਤਾਂ ਬੱਚੇ ਨੂੰ ਮੈਂ ਆਪਣੀ ਛਾਤੀ 'ਤੇ ਪਾਉਣਾ। ਪਿਆਰ ਦੀ ਖਿੱਚ ਅਤੇ ਆਂਦਰਾਂ ਦੇ ਵਲਵਲੇ ਦਾ ਅਸਰ ਦੇਖੋ ਜੋ ਮੈਨੂੰ ਦੁੱਧ ਉੱਪਰ ਆਇਆ। ਫਿਰ ਤਾਂ ਸੌਖ ਹੋ ਗਿਆ, ਅੱਗੇ ਤੋਂ ਵਧੀਕ ਬੱਚੇ ਨੂੰ ਮੇਰਾ ਹੀ ਦੁੱਧ ਮਿਲਦਾ ਸੀ। ਪਿਆਰ ਦੀਆਂ ਹੋਰ ਕਥਾ ਕੀ ਸੁਣਾਵਾਂ, ਯਾਦ ਕਰਦਿਆਂ ਰੋਣ ਆਉਂਦਾ ਹੈ। ਉਸ ਸਤਸੰਗ, ਉਪਕਾਰ, ਖੁਸ਼ੀ ਦੇ ਰੰਗ ਮੈਂ ਦੱਸ ਨਹੀਂ ਸਕਦੀ ਜੋ ਸਾਡੇ ਘਰ ਵਿੱਚ ਵਰਤਦਾ ਸੀ। ਦੇਸ਼ ਦੇ ਅਭਾਗ ਆ ਗਏ। ਦਿੱਲੀ ਦੇ ਤਖ਼ਤ ਉੱਤੇ ਔਰੰਗਜ਼ੇਬ ਬੈਠ ਕੇ ਜੋ ਤਯੱਸਬ ਨਾਲ ਪਰਜਾ ਵਿੱਚ ਨਫ਼ਰਤ ਦੇ ਬੀਜ ਬੀਜ ਗਿਆ ਸੀ, ਉਹ ਰਾਜ ਪ੍ਰਬੰਧ ਦਾ ਸੱਤਿਆਨਾਸ਼ ਕਰਦੇ ਗਏ। ਅਖੀਰ ਨਿਕੰਮਾ ਅਤੇ ਰੰਗੀਲਾ ਪਾਤਸ਼ਾਹ ਮੁਹੰਮਦ ਸ਼ਾਹ ਉਸੇ ਤਖ਼ਤ ਉੱਤੇ ਬੈਠ ਗਿਆ ਅਤੇ ਇੱਧਰੋਂ ਨਾਦਰ ਸ਼ਾਹ ਸਾਡੇ ਦੇਸ਼ ਦੀ ਸ਼ਾਮਤ, ਦਲਾਂ ਦੇ ਦਲ ਲੈ ਕੇ ਆ ਗਿਆ। ਪਿਸ਼ੌਰ ਤੋਂ ਦਿੱਲੀ ਤੱਕ ਵੈਰਾਨੀ ਛਾ ਗਈ, ਲਹੂ ਦੇ ਦਰਿਆਵ ਹੈ ਗਏ। 70 ਕਰੋੜ ਤੋਂ ਵਧੇਰੇ ਦਾ ਸੋਨਾ ਚਾਂਦੀ ਤੇ ਰਤਨ ਨਾਦਰ ਨੇ ਦਿੱਲੀ ਤੋਂ ਲੁੱਟੇ। ਗੋਲ ਕੁੰਡੇ ਦਾ ਕੋਹੇਨੂਰ ਹੀਰਾ ਤੇ ਸ਼ਾਹਜਹਾਂ ਦਾ ਤਖਤੇ ਤਾਊਸ ਇਸੇ ਲੁੱਟ ਵਿੱਚ ਹੀ ਗਏ। ਬੇਗਿਣਤ ਭਾਰਤ ਵਾਸੀ ਕੈਦ ਪੈ ਕੇ ਗੋਲੇ ਬਣਾਏ ਗਏ। ਸਿੱਖਾਂ ਨੇ ਮੁੜੇ ਜਾਂਦੇ ਨਾਦਰ ਪਾਸੋਂ ਬਹੁਤ ਕੁਛ ਰਾਤਾਂ ਨੂੰ ਛਾਪੇ ਮਾਰ ਮਾਰ ਕੇ ਲੁੱਟਿਆ, ਬਹੁਤ ਕੈਦੀ ਛੁਡਾਏ, ਪਰ ਜਿਨ੍ਹਾਂ ਦੇ ਭਾਗ ਹੀਰੇ ਸਨ ਉਹਨਾਂ ਦਾ ਕੀ ਬਣਦਾ ਸੀ। ਲਾਹੌਰ ਵਿੱਚ ਆ ਕੇ ਨਾਦਰ ਨੇ ਸਿੱਖਾਂ ਦੇ ਹਾਲ ਪੁੱਛੇ, ਪਤਾ ਕਰਕੇ ਹੱਕਾ ਬੱਕਾ ਰਹਿ ਗਿਆ ਅਤੇ ਖਾਨ ਬਹਾਦਰ ਨੂੰ ਕਹਿਣ ਲੱਗਾ, ਸੰਭਲ ਕੇ ਵਰਤੋ, ਇਹ ਲੋਕ ਜੋ ਗੁਣ ਰੱਖਦੇ ਹਨ ਰਾਜ ਕਰਨਗੇ। ਪਰ ਕੌਣ ਸੁਣਦਾ ਸੀ ਅਤੇ ਉਹ ਆਪ ਸਿੱਖਾਂ ਨਾਲ ਕੀ ਘੱਟ ਗੁਜ਼ਾਰਦਾ ਸੀ। ਅਸੀਂ ਇੰਨੀ ਦਿਨੀ ਬਟਾਲੇ ਸਾਂ, ਮਹਾਰਾਜ ਨੇ ਸੱਦਿਆ ਸੀ। ਲੁਧਿਆਣੇ ਕੋਲ ਇਸ ਆਗਾ ਖਾਨ ਦੇ ਪਠਾਨ ਪਿਤਾ ਦੇ ਢਹੇ ਚੜ੍ਹ ਗਏ, ਜੋ ਕਿਸੇ ਸਰਕਾਰੀ ਕੰਮ ਕਰਕੇ ਬਹੁਤ ਪਿੱਛੇ ਆ ਰਿਹਾ ਸੀ। ਮੈਂ, ਮੇਰੀ ਸਵਾਣੀ, ਬੱਚੇ ਅਤੇ ਘਰ ਦੇ ਮਾਲਕ ਜੀ ਫਸ ਗਏ। ਲਾਹੌਰ ਤੋਂ ਪਹਿਲੇ ਪਹਿਰੀ ਰਾਤ ਦੇ ਸਿੱਖਾਂ ਵੱਲੋਂ ਕਿਸੇ ਛਾਪੇ ਪਏ ਅਤੇ ਮਾਲਕ ਜੀ ਅਤੇ ਕਾਕੀ ਤਾਂ ਸਿੱਖਾਂ ਦੇ ਹੱਥ ਚੜ੍ਹ ਗਏ, ਪਰ ਅਸੀਂ ਤਿੰਨੇ ਹੱਥ ਨਾ ਆਏ। ਫਿਰ ਤਾਂ ਅਟਕ ਤੱਕ ਸਿੱਖਾਂ ਦੇ ਛਾਪੇ ਵੱਜਦੇ ਰਹੇ, ਸ਼ਾਇਦ ਸਾਡੇ ਛਡਾਉਣ ਲਈ ਮਾਲਕ ਜੀ ਵੀ ਆਉਂਦੇ ਰਹੇ ਹੋਣ, ਪਰ ਪੇਸ਼ ਕੁਛ ਨਾ ਗਈ, ਅਸੀਂ ਛਡਾਉਣ ਹਾਰਿਆਂ ਦੇ ਹੱਥ ਨਾ ਚੜ੍ਹੇ। ਇਸ ਵੇਲੇ ਜ਼ਾਲਮ ਹਸਨ ਖਾਂ, ਆਗਾ ਦਾ ਪਠਾਨ ਬਾਪੂ, ਫੌਜ ਦੇ ਅਘੇਰੇ ਦਲ ਵਿੱਚ ਸੀ। ਜਿਸ ਦਿਨ ਨਾਦਰ ਅਟਕ ਤੇ ਅਟਕਿਆ, ਇਹ ਪਾਰ ਲੰਘ ਚੁੱਕਾ ਸੀ ਔਰ ਅਸੀਂ ਇਸ ਦੇ ਬੰਧੂ ਵੀ ਮੁਸ਼ਕਾਂ ਬੱਧੀਆਂ ਪਾਰ ਪਹੁੰਚ ਚੁੱਕੇ ਸੀ। ਇਸ ਕਰਕੇ ਅਟਕ ਪਰ ਸਿੱਖਾਂ ਦਾ ਜੋ ਭਾਰਾ ਛਾਪਾ ਪਿਆ, ਉਸ ਵਿੱਚ ਅਸੀਂ ਨਾ ਛੁੱਟ ਸਕੇ। ਉਂਝ ਕਈ 100 ਤੋਂ ਵਧੇਰੇ ਹਿੰਦੂ ਜਨਾਨੀਆਂ, ਬੱਚੇ, ਗੱਭਰੂ ਸਿੱਖ ਛੁਡਾ ਕੇ ਲੈ ਗਏ ਸੀ। ਇਹ ਗੱਲ ਅਸਾਂ ਅੱਗੇ ਆ ਕੇ ਸੁਣੀ ਸੀ, ਪਰ ਸਾਡੇ ਨਸੀਬ ਦੇ ਡੱਬੇ ਨੂੰ ਮੋਹਰ ਵੱਜੀ ਹੀ ਰਹੀ। ਗੱਲ ਕੀ, ਬੁਰੇ ਹਾਲੀ ਕਾਬਲ ਪਹੁੰਚੇ। ਹਸਨ ਖਾਨ ਨੇ ਨਾਦਰ ਤੋਂ ਵਿਦਾਇਗੀ ਲੈ ਕੇ ਆਪਣੇ ਪਿੰਡ ਡੇਰੇ ਲਾਏ, ਲੁੱਟ ਸਾਂਭੀ ਅਤੇ ਹਿੰਦੁਸਤਾਨ ਦੇ ਬਗੀਚੇ ਦੇ ਫੁੱਲਾਂ ਨੂੰ ਮਲਣਾ ਸ਼ੁਰੂ ਕੀਤਾ। 5-5 ਰੁਪਈਏ ਨੂੰ ਭਾਰਤ ਵਰਸ਼ ਦੀਆਂ ਪੁੱਤਰੀਆਂ ਅਤੇ ਪੁੱਤਰ ਮੰਡੀ ਵਿੱਚ ਪਸ਼ੂਆਂ ਵਾਂਗ ਵੇਖੇ। ਮੇਰੀ ਸਵਾਣੀ ਦੀ ਸੁੰਦਰਤਾ ਅਤੇ ਬਾਲਕ ਦੀ ਸ਼ਕਲ ਅਤੇ ਗੁਣਾਂ ਪਰ ਹਸਨ ਖਾਨ ਰੀਝ ਪਿਆ। ਉਸਨੂੰ ਘਰ ਰੱਖ ਲਿਆ ਉਸ, ਅਤੇ ਉਹਨਾਂ ਦੀ ਸੇਵਾ ਖਾਤਰ ਮੈਂ ਵੀ ਵਿਕਣੋਂ ਬਚ ਗਈ, ਪਰ ਨਸੀਬ ਅਜੇ ਖਹਿੜਾ ਕਰ ਛੱਡਦੇ ਨੇ। ਹਸਨ ਖਾਨ ਨੇ ਮੇਰੀ ਦੇਵੀ ਸਵਾਣੀ ਨੂੰ ਵਾਟੀ ਬਣਾਉਣ ਲਈ ਕਲਮਾ ਪੜ੍ਹਾਉਣਾ ਚਾਹਿਆ। ਸਤਵੰਤੀਆਂ ਦੀ ਵੰਸ਼, ਵੀਰਾਂ ਦੀ ਔਲਾਦ ਅਤੇ ਧਰਮ ਦੀ ਪੁਤਲੀ, ਇਹ ਗਿਰਾਓ ਕਦ ਖਾਂਦੀ ਸੀ। ਹਸਨ ਖਾਨ ਨੂੰ ਮੂੰਹ ਤੋੜ ਜਵਾਬ ਦਿੱਤੇ ਅਤੇ ਇੱਕ ਨਾ ਮੰਨੀ। ਕਹਿਰ ਵਿੱਚ ਆ ਕੇ ਹਸਨ ਖਾਨ ਨੇ ਤਲਵਾਰ ਦਿਖਾਈ ਅਰ ਡਰਾਇਆ, ਪਰ ਡਰੇ ਕੌਣ? ਜਿਨ੍ਹਾਂ ਨਿਰਭੈ ਨੂੰ ਪੂਜਿਆ ਹੋਵੇ ਉਹ ਡਰ ਕੀ ਜਾਣੇ। ਹਸਨ ਖਾਨ ਨੇ ਬਥੇਰਾ ਜ਼ੋਰ ਲਾਇਆ, ਪਰ ਪਿਆਰੀ ਭੈਣ ਨੇ ਇੱਕ ਨਾ ਮੰਨੀ। ਹਸਨ ਖਾਨ ਦਾ ਕਹਿਰ ਵੱਧਦਾ ਗਿਆ ਅਤੇ ਅੰਤ ਉਸਦੀ ਤਲਵਾਰ ਪਿਆਰੀ ਦੇ ਸਿਰ ਫਿਰ ਗਈ ਔਰ ਮੇਰੇ ਪਿਆਰ ਦਾ ਆਸਰਾ, ਮੇਰੇ ਜੀਵਨ ਦਾ ਆਧਾਰ ਧਰਤੀ ਪਰ ਲੇਟਣ ਲੱਗ ਗਿਆ। ਕੋਈ 2 ਘੰਟੇ ਤੜਫ ਤੜਕੇ ਪਿਆਰੀ ਨੇ ਜਾਨ ਦੇ ਦਿੱਤੀ। ਉਸ ਵੇਲੇ ਮੈਂ ਅਤੇ ਬੱਚਾ ਕੋਲ ਸਾਂ। ਬੱਚੇ ਦਾ ਰੋਣਾ ਅਤੇ ਮਾਂ ਦੀ ਤੜਫਣੀ ਨੂੰ ਵੇਖਣਾ ਨਜ਼ਾਰੇ ਸਨ ਜੋ ਗੁਰੂ ਕਿਸੇ ਨੂੰ ਕਦੀ ਨਾ ਦਿਖਾਵੇ। ਮੇਰਾ ਇਹਨਾਂ ਰੰਗਾਂ ਨੂੰ ਵੇਖ ਵੇਖ ਕੇ ਜੀ ਇਹ ਕਰਦਾ ਸੀ ਕਿ ਛੁਰੀ ਮਾਰ ਕੇ ਮਰ ਜਾਵਾਂ, ਪਰ ਪਿਆਰੀ ਨੇ ਅਖੀਰ ਦਮਾਂ ਵਿੱਚ ਮੈਨੂੰ ਸੁਗੰਧ ਦੇ ਕੇ ਕਿਹਾ ਕਿ ਜਿਉਂ ਜਾਣੇ ਮੇਰੇ ਲਾਲ ਨੂੰ ਪਾਲੀ ਅਤੇ ਜਦੋਂ ਇਹ ਪਲ ਖਲੋਵੇ ਅਤੇ ਜਦੋਂ ਫੇਰ ਤੇਰਾ ਦਾਉ ਲੱਗੇ, ਇਸ ਨੂੰ ਇਸਦਾ ਜਨਮ ਅਤੇ ਮੇਰੀ ਬਿਰਥਾ ਸੁਣਾ ਦੇਵੀਂ ਅਤੇ ਉਸਦਾ ਫਲ ਦੇਖੀ ਕਿ ਉਹ ਆਪਣੇ ਅਸਲੇ ਨੂੰ ਜਾਏਗਾ। ਜੇ ਮੇਰਾ ਬੱਚਾ ਅਸਲੇ ਪਰ ਚਮਕ ਪਵੇ ਤਾਂ ਮੇਰੀ ਇੱਛਾ ਇਹ ਦੱਸੀ ਕਿ ਦੇਸ਼ ਜਾ ਕੇ ਆਪਣੇ ਦੇਸ਼ ਕੌਮ ਦੀ ਸੇਵਾ ਕਰੇ, ਸਿੱਖੀ ਸਿਦਕ ਧਾਰਨ ਕਰੇ। ਬਸ ਇਹ ਮੇਰਾ ਕਰ ਹੈ ਜੋ ਮੈਂ ਤੇਰੇ ਸਿਰ ਛੱਡਦੀ ਹਾਂ ਔਰ ਤੇਰੇ ਸਿਰ ਕਰ ਪਾ ਕੇ ਮੈਂ ਆਪ ਸੁਖੀ ਅਤੇ ਸ਼ਾਂਤ ਮਰਦੀ ਹਾਂ। ਇਸ ਤਰ੍ਹਾਂ ਮੈਨੂੰ ਨਿਸ਼ਚਾ ਹੈ ਕਿ ਮੇਰਾ ਬੱਚਾ ਉਸ ਆਪਣੀ ਵਾੜੀ ਵਿੱਚ ਜਾ ਪਹੁੰਚੇਗਾ। ਸੋ ਰਾਤ ਮੈਂ ਰੋ ਰੋ ਕੇ ਹਨੇਰੇ ਵਿੱਚ ਤੜਫਾਉਂਦਿਆਂ ਅਤੇ ਲਾਲ ਨੂੰ ਪਿਆਰ ਦਿੰਦਿਆਂ ਕੱਟੀ। ਦਿਨੇ ਕੁਛ ਆਕਾਸ਼ਾਂ 'ਤੇ ਹੌਂਸਲਾ ਅਤੇ ਜ਼ੋਰ ਆ ਗਿਆ। ਮੈਂ ਬੱਚੇ ਨੂੰ ਲੈ ਕੇ ਹਸਨ ਖਾਨ ਦੇ ਚਰਨਾਂ ਵਿੱਚ ਜਾ ਸੁੱਟਿਆ ਅਤੇ ਆਖਿਆ ਕਿ ਮਾਂ ਤਾਂ ਇਸ ਦੀ ਮਰ ਗਈ ਹੈ, ਹੁਣ ਇਸ ਵਾਸਤੇ ਕੀ ਹੁਕਮ ਹੈ? ਕਹਿਣ ਲੱਗਾ ਇਹ ਵੀ ਕਲਮਾ ਨਹੀਂ ਪੜੇਗਾ। ਮੈਂ ਹੱਥ ਜੋੜ ਕੇ ਕਿਹਾ ਕਿ ਇਹ ਮਾਸੂਮ ਬੱਚਾ ਹੈ, ਇਹ ਪੜ੍ਹਨਾ ਅਤੇ ਨਾ ਪੜ੍ਹਨਾ ਕੀ ਜਾਣਦਾ। ਇੰਨਾ ਮੈਂ ਆਪ ਨੂੰ ਦੱਸ ਦਿੰਦੀ ਹਾਂ ਕਿ ਇਹ ਬੜੀ ਉੱਚੀ ਕੁਲ ਦਾ ਹੈ ਔਰ ਇੱਕ ਵੱਡੇ ਸਿੱਖਾਂ ਦੇ ਸਰਦਾਰ ਵਰਗੇ ਸਰਦੇ ਪੁੱਜਦੇ ਵਾਲੇ ਖਾਨਦਾਨ ਵਿੱਚੋਂ ਹੈ। ਇਹ ਮਾਮੂਲੀ ਵਈਆ ਦੇਣ ਲਾਇਕ ਸ਼ੈ ਨਹੀਂ ਹੈ, ਇਹ ਅਮੋਲਕ ਲਾਲ ਹੈ ਜੋ ਰਹਿਮ ਦੇ ਯੋਗ ਹੈ। ਪਤਾ ਨਹੀਂ ਕੀ ਕੌਤਕ ਵਰਤਿਆ, ਬੱਚੇ ਨੇ ਦੋਵੇਂ ਹੱਥ ਉੱਚੇ ਕਰਕੇ ਜੋ ਤੱਕਿਆ ਤਾਂ ਹਸਨ ਖਾਨ ਦੀਆਂ ਅੱਖਾਂ ਲੜ ਗਈਆਂ। ਔਰ ਉਸ ਕਠੋਰ ਪੱਥਰ ਨੇ ਬੱਚੇ ਨੂੰ ਚੁੱਕ ਕੇ ਗੋਦੀ ਵਿੱਚ ਲੈ ਲਿਆ ਅਤੇ ਕਿਹਾ, ਮੇਰੀ ਗੋਦ ਸੁੰਨੀ ਸੀ, ਅੱਲਾ ਨੇ ਹਰੀ ਕੀਤੀ, ਇਹ ਮੇਰਾ ਬੇਟਾ ਹੋਇਆ। ਜੀਓ ਬੇਟਾ, ਉਸ ਵੇਲੇ ਵੱਡੀ ਬੇਗਮ ਨੂੰ ਬੁਲਾ ਕੇ ਬੱਚਾ ਉਸਦੀ ਗੋਦ ਪਾਇਆ, ਪਰ ਬੱਚਾ ਵਿਚਲਦਾ ਨਹੀਂ ਸੀ, ਉਹ ਬਾਰ ਬਾਰ ਮੇਰੀ ਵੱਲ ਉੱਲਰਦਾ ਸੀ। ਬੇਗਮ ਨੂੰ ਜਦ ਪਤਾ ਲੱਗਾ ਕਿ ਇਸ ਦੀ ਮਾਂ ਕਤਲ ਹੋ ਚੁੱਕੀ ਹੈ, ਉਸ ਨੂੰ ਵੀ ਠੰਡ ਪੈ ਗਈ। ਬੱਚੇ ਨੂੰ ਪੁੱਤਰ ਬਣਾ ਲੈਣਾ ਵੀ ਉਸਦੇ ਪਸੰਦ ਆ ਗਿਆ, ਪਰ ਮੇਰੀ ਵੱਲੋਂ ਦੋਵੇਂ ਵਹੁਟੀ ਗੱਭਰੂ ਝਿਜਕਦੇ ਸਨ। ਉਹਨਾਂ ਦੇ ਦਿਲ ਦੀ ਗੱਲ ਤਾੜ ਕੇ ਮੈਂ ਬੇਨਤੀ ਕੀਤੀ, ਖਾਨ ਸਾਹਿਬ, ਹੁਣ ਬਾਕੀ ਮੈਂ ਹਾਂ, ਮੈਂ ਇਹਨਾਂ ਦੀ ਨੌਕਰ ਹਾਂ ਔਰ ਇਸ ਬੱਚੇ ਦੀ ਦਾਈ ਹਾਂ, ਪਾਲਿਆ ਵੀ ਮੈਂ ਹੈ ਅਤੇ ਖਿਡਾਇਆ ਵੀ ਮੈਂ ਹੈ। ਜੇ ਆਪ ਮਾਰਨਾ ਚਾਹੋ ਤਾਂ ਹਾਜ਼ਰ ਹਾਂ ਅਤੇ ਰੱਖਣਾ ਚਾਹੋ ਤਾਂ ਇਸ ਦੀ ਸੇਵਾ ਕਰਾਂਗੀ। ਰਾਤ ਇਸ ਦੀ ਮਾਂ ਮੋਈ ਹੈ ਅਤੇ ਜੇ ਮੈਂ ਮਾਰੀ ਗਈ ਤਾਂ ਇਹ ਦੋ ਹੇਰਵੇਂ ਨਹੀਂ ਚੱਲ ਸਕੇਗਾ, ਰੋ ਰੋ ਕੇ ਮਰ ਜਾਵੇਗਾ। ਹੁਣ ਤੁਸੀਂ ਇਸ ਨੂੰ ਪੁੱਤਰ ਬਣਾ ਚੁੱਕੇ ਹੋ, ਇਸ ਦੀ ਜਾਨ ਖਾਤਰ ਮੈਨੂੰ ਖਿਡਾ ਵੀ ਰੱਖ ਲਓਗੇ ਤਾਂ ਮੈਂ ਸੇਵਾ ਕਰਾਂਗੀ। ਹਸਨ ਕਾ ਕਹਿਣ ਲੱਗਾ, ਤੂੰ ਵੀ ਸਿੱਖਣੀ ਹੈ? ਮੈਂ ਕਿਹਾ, ਮੈਂ ਤਾਂ ਪਹਾੜਨ ਹਾਂ। ਕਹਿਣ ਲੱਗਾ, ਤਦ ਸਖਤ ਮਾਦਾ ਨਹੀਂ ਹੈ ਮੇਰੇ ਵੱਲ ਘੂਰ ਕੇ, ਕੀ ਤੂੰ ਕਲਮਾ ਪੜ੍ਹੇਂਗੀ? ਮੇਰੀ ਹਿੱਕ ਤੇ ਭੈਣ ਦਾ ਹੁਕਮ ਸੀ, ਮੈਂ ਸੋਚਿਆ ਮੇਰਾ ਧਰਮ ਤਾਂ ਪਿਆਰ ਹੈ। ਹਾਂ, ਮੈਨੂੰ ਹਿੰਦੂ ਪੁਣੇ ਨਾਲ ਕੀ ਅਤੇ ਮੁਸਲਮਾਨ ਪੁਣੇ ਨਾਲ ਕੀ, ਮੈਂ ਤਾਂ ਪਿਆਰ ਦਾ ਅੰਗ ਪਾਲਣਾ ਹੈ, ਬੱਚੇ ਨੂੰ ਸਿਰੇ ਚੜ੍ਹਾਉਣਾ ਹੈ। ਇਸ ਮੰਤਵ ਲਈ ਜੋ ਵੀ ਕਰਨਾ ਪਵੇ ਸੋ ਹੀ ਮੇਰਾ ਧਰਮ। ਮੈਂ ਕਿਹਾ, ਜਿਵੇਂ ਕਹੋ ਹਾਜ਼ਰ ਹਾਂ। ਇਹ ਸੁਣ ਕੇ ਖੁਸ਼ ਹੋ ਗਿਆ ਅਤੇ ਕਹਿਣ ਲੱਗਾ, ਦੇਖੋ ਇਸ ਬੱਚੇ ਨੂੰ ਕਦੇ ਜਨਮ ਦਾ ਭੇਦ ਨਹੀਂ ਦੱਸਣਾ। ਇਹ ਸੁਣ ਕੇ ਮੇਰਾ ਸਿਰ ਨਿਉਂ ਗਿਆ ਔਰ ਗਸ਼ ਜਿਹੀ ਆ ਗਈ। ਜੀਭ ਮੇਰੀ ਨੇ ਕੀ ਖੁੱਲ੍ਹਣਾ ਸੀ, ਕਿਉਂਕਿ ਇਹੋ ਹੀ ਤਾਂ ਮੇਰਾ ਫਰਜ਼ ਸੀ ਜਿਸ ਲਈ ਮੈਂ ਜੀਵਨ ਦਾ ਪ੍ਰਬੰਧ ਕੀਤਾ ਸੀ। ਥੋੜ੍ਹੀ ਦੇਰ ਬਾਅਦ ਇੱਕ ਮੁੱਲਾ ਆ ਗਿਆ, ਮੈਨੂੰ ਮੁਸਲਮਾਨ ਹੋਣ ਲਈ ਹੁਕਮ ਹੋਇਆ। ਤਦ ਮੈਂ ਕਿਹਾ, ਮੈਂ ਹਾਜ਼ਰ ਹਾਂ, ਪਰ ਮੈਨੂੰ ਉਹ ਮੁਰਦਾ ਦੇ ਸਾੜ ਲੈਣ ਦਿਓ ਜੋ ਅੰਦਰ ਪਈ ਹੈ, ਅਤੇ ਫਿਰ ਜੋ ਕਹੋ ਕਰਸਾਂ। ਹਸਨ ਖਾਂ ਕਹਿਣ ਲੱਗਾ, ਉਸਦੀ ਦੇਹ ਨੂੰ ਇਸੇ ਤਰ੍ਹਾਂ ਤਰੱਕਣ ਦਿਓ। ਤਦ ਮੈਂ ਉਸਨੂੰ ਸਮਝਾਇਆ ਕਿ ਮਰ ਗਏ ਨਾਲ ਵੀਰ ਲੋਕ ਵੈਰ ਨਹੀਂ ਕਰਦੇ। ਫਿਰ ਉਹ ਸਰਦਾਰ ਨਹੀਂ ਸੀ, ਤੁਸੀਂ ਸਰਦਾਰ ਹੋ, ਤੁਹਾਡੀ ਸਰਦਾਰੀ ਨੂੰ ਯੋਗ ਨਹੀਂ ਹੈ ਕਿ ਰਾਜ ਕੁਲ ਦੇ ਮਕਤੂਲਾਂ ਨਾਲ ਐਸਾ ਸਲੂਕ ਕਰੋ। ਗੱਲ ਕੀ, ਬਹੁਤ ਝਗੜੇ ਬਾਅਦ ਦਰਿਆ ਵਿੱਚ ਪਾਉਣ ਦੀ ਬੇਨਤੀ ਮੰਨੀ ਗਈ। ਸੋ ਮੈਂ ਆਪਣੇ ਝੋਲੇ ਵਿੱਚੋਂ ਚਾਦਰ ਦੇ 'ਤੇ ਲੀੜੇ ਕੱਢੇ ਔਰ ਉਸ ਪਿਆਰੀ ਜਾਨ ਤੋਂ ਪਿਆਰੀ ਨੂੰ ਲਪੇਟ ਕੇ ਆਪਣੇ ਮੋਢੇ 'ਤੇ ਚਾ ਕੇ ਇੱਕ ਦਰਿਆ ਦੇ ਕਿਨਾਰੇ 'ਤੇ ਗਈ। ਸ੍ਰੀ ਵਾਹਿਗੁਰੂ ਕਹਿੰਦਿਆਂ ਅਤੇ ਰੋਂਦਿਆਂ ਇਸ਼ਨਾਨ ਕਰਵਾਇਆ, ਫਿਰ ਲੀੜੇ ਲਪੇਟੇ ਅਤੇ ਕੁਛ ਪੱਥਰ ਨਾਲ ਬੰਨੇ ਜੋ ਮੁਰਦਾ ਤਰੇ ਨਾ ਅਤੇ ਹੇਠਾਂ ਹੇਠਾਂ ਰੁੜੇ। ਮੈਂ ਪਿਆਰੀ ਦੇ ਪਿੰਜਰੇ ਨੂੰ ਤੱਤਾਂ ਦੇ ਵਜ਼ੀਰ ਦੇਵਤਾ ਪਾਣੀ ਦੇ ਸਪੁਰਦ ਕਰਕੇ ਦਿਲ ਨੂੰ ਕਿਹਾ, ਲੈ ਮਨਾ, ਤ੍ਰੈ ਪਿਆਰੇ ਤਾਂ ਹੱਥੀਂ ਟੋਰੇ ਨਹੀਂ, ਹੁਣ ਚੌਥੇ ਪਿਆਰੇ ਦੀ ਸੇਵਾ ਕਰ, ਦੇਖ ਉਸਦਾ ਕੀ ਬਣਦਾ ਹੈ। ਹੇ ਹੋਣੀ ਬਲਵਾਨ, ਤੇਰੇ ਚਾਲੇ ਕੈਸੇ ਨਿਆਰੇ ਹਨ। ਪਿਆਰੀ ਦਾ ਪ੍ਰਣ ਪੂਰਾ ਕਰਨ ਲਈ ਮੈਂ ਲਿਫ ਗਈ ਔਰ ਉਸ ਘਰ ਵਿੱਚ ਮੈਂ ਇਸ ਤਰ੍ਹਾਂ ਤਸੀ ਕਿ ਜਿੱਥੋਂ ਕੋਈ ਨਿੱਤ ਦਾ ਘਰ ਦਾ ਆਪਣਾ ਆਦਮੀ ਹੁੰਦਾ ਹੈ। ਮੇਰਾ ਇਤਬਾਰ ਬਣ ਗਿਆ ਔਰ ਪਠਾਣੀਆਂ ਵਿੱਚ ਮੈਂ ਪਠਾਣੀ ਹੋ ਗਈ, ਆਪਣੇ ਲਾਲ ਨੂੰ ਪਾਲਦੀ ਰਹੀ। ਸੋ ਪਿਆਰੇ ਜਸਵੰਤ ਸਿੰਘ ਜੀ, ਇਸ ਆਗਾ ਖਾਂ ਦੀਆਂ ਨਾੜਾਂ ਦਾ ਲਹੂ ਤੁਹਾਨੂੰ ਬਹੁਤ ਨੇੜੇ ਹੈ, ਇਹ ਦੇਸ਼ ਵੀਰ ਵੀ ਹੈ ਅਤੇ ਧਰਮ ਵੀਰ ਵੀ ਹੈ। ਸਤਵੰਤ ਨੇ ਇਹ ਸਾਰੀ ਕਥਾ ਸਾਹ ਵੱਟ ਕੇ ਸੁਣੀ ਸੀ, ਕਈ ਵਾਰ ਰੋਈ ਅਤੇ ਕਈ ਵਾਰ ਹਾਂ ਕੇ ਲੈ ਹਟੀ ਸੀ। ਹੁਣ ਇਸਨੇ ਉੱਛਲ ਕੇ ਸਾਈਂ ਨੂੰ ਗੱਲ ਲਾ ਲਿਆ ਅਤੇ ਬੋਲੀ, ਤੇਰੇ ਮੂੰਹ ਗੁਲਾਬਾਂ ਨਾਲ ਭਰਾਂ, ਤੂੰ ਧੰਨ ਹੈ ਜਿਸਨੇ ਮੇਰੇ ਖਿਆਲ ਨੂੰ ਆਪਣੀ ਆਸ ਦੀ ਅਟਾਰੀ ਤੋਂ ਹੇਠਾਂ ਨਹੀਂ ਉਤਰਨ ਦਿੱਤਾ। ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ ਪਿਆਰੀ ਮਾਂ ਜੀ। ਮੇਰੀ ਇਹੋ ਟੋਹ ਸੀ ਕਿ ਇਸ ਆਗਾ ਖਾਂ ਦੀਆਂ ਨੀਲੀਆਂ ਰਗਾਂ ਪੰਜਾਬੀ ਹਨ ਅਤੇ ਉਹਨਾਂ ਵਿੱਚ ਵਹਿ ਰਿਹਾ ਪਵਿੱਤਰ ਖੂਨ ਸਿੱਖੀ ਦਾ ਹੈ। ਹੁਣ ਬਾਕੀ ਵਿਥਿਆ ਸੁਣਾਓ। ਸਾਈਂ, ਹੋਰ ਕੀ ਦੱਸਾਂ, 17 ਕੁ ਵਰ੍ਹੇ ਇਸ ਕੈਦ ਵਿੱਚ ਬੀਤੇ, ਗੋਲੀਆਂ ਦੀ ਤਰ੍ਹਾਂ ਸੇਵਾ ਕੀਤੀ, ਜੀਜੀ ਦੀ ਖੁਸ਼ਾਮਦ ਕੀਤੀ, ਰਾਜਪੂਤ ਹੋ ਕੇ ਤੁਰਕਾਂ ਦੇ ਘਰ ਦਾ ਖਾਧਾ, 36 ਖੇਖਣ ਢਾਲੇ, ਪਰ ਬੱਧੀ ਉਸ ਸੁਖਨ ਦੀ ਕਿ ਲਾਲ ਨੂੰ ਪਾਲਣਾ ਹੈ ਅਤੇ ਭੇਤ ਦੱਸਣਾ ਹੈ, ਨਹੀਂ ਤਾਂ ਸਿੱਖਾਂ ਦੇ ਘਰ ਰਹਿ ਕੇ ਮੇਰਾ ਅੱਗੇ ਹੀ ਕੁਰਾੜਾ ਰਾਜਪੂਤੀ ਮਨ ਹੋਰ ਕਰੜਾ ਹੋ ਗਿਆ ਸੀ। 100 ਬਿਸਵਾ ਮੈਂ ਵੀ ਦੂਏ ਦਿਨ ਕਤਲ ਹੀ ਹੁੰਦੀ, ਪਰ ਲੱਗੀਆਂ ਦੀ ਤੋੜ ਨਿਭਾਉਣੀ ਕੋਈ ਖੇਡ ਨਹੀਂ। ਜਦ ਲਾਲ ਕੁਛ ਸਿਆਣਾ ਹੋ ਗਿਆ ਤਾਂ ਬੈਠਾਂ ਸੋਚਾਂ, ਲਾਲ ਨੂੰ ਭੇਤ ਦੱਸਾਂ, ਪਰ ਫਿਰ ਵਿਚਾਰਾਂ ਇਹ ਖਬਰੇ ਕੀ ਕਰੇ, ਕਿਤੇ ਮਾਂ ਦਾ ਮਤਲਬ ਹੀ ਨਾ ਉੱਡ ਜਾਵੇ। ਇਸ ਕਰਕੇ ਇਸ ਦੀ ਜਵਾਨੀ ਅਤੇ ਸਿਆਣੀ ਅਵਸਥਾ ਨੂੰ ਉਡੀਕਦੀ ਰਹੀ। ਹੁਣ ਜ਼ਿਆਦਾ ਜਵਾਨ ਹੋਇਆ, ਸਿੱਖੀ ਖੂਨ ਕਾਬਲੀ ਮੇਵੇ ਖਾ ਕੇ ਮੌਲ ਲਿਆ, ਤਾਂ ਤੁਸਾਂ ਆਪ ਡਿੱਠਾ ਹੀ ਹੈ ਕਿ ਦੇਖਿਆ ਸਿੱਖ ਭੁੱਖ ਲੈਂਦੀ ਹੈ। ਹਾਂ ਸੱਚੀ, ਜਿਸ ਪਠਾਣ ਮਾਂ ਦੀ ਇਸ ਲਾਲ ਨੂੰ ਗੋਦੀ ਪਿਆ, ਉਹ ਬਹੁਤ ਪਰਿਤ੍ਰੀਮਤ ਸੀ। ਇਸ ਨਾਲ ਪਿਆਰ ਪੁੱਤਰਾਂ ਵਾਲਾ ਹੀ ਕਰਦੀ ਸੀ, ਮੈਨੂੰ ਵੀ ਪੂਰਾ ਸੁਖੀ ਰੱਖਦੀ ਸੀ। ਸ਼ੋਕ ਇਹ ਕਿ ਉਹ ਵੀ ਮਰ ਗਈ। ਹਸਨ ਖਾਨ ਨੇ ਹੋਰ ਵਿਆਹ ਕੀਤਾ। ਇਹ ਨਵੀਂ ਆਈ ਹਸਨ ਖਾਨ ਦੀਆਂ ਵਹੁਟੀਆਂ ਦੀ ਸਰਦਾਰ ਹੈ। ਮੁਟਿਆਰ ਹੈ ਅਤੇ ਡਾਢੀ ਸੁੰਦਰ ਹੈ। ਪਹਿਲੇ ਤਾਂ ਉਹ ਲਾਲ ਨਾਲ ਅੰਦਰੋਂ ਕੈਰੀ ਅੱਖ ਰੱਖਦੀ ਸੀ, ਪਰ ਕੁਝ ਸਮੇਂ ਤੋਂ ਉਸਦਾ ਲਾਲ ਨਾਲ ਪਿਆਰ ਬਹੁਤ ਵੱਧਦਾ ਗਿਆ। ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ, ਪਰ ਲਾਲ ਭੋਲੇ ਨੂੰ ਪਤਾ ਨਹੀਂ ਸੀ ਕਿ ਮੇਰੀ ਮਤਰੇਈ ਮਾਂ ਦੇ ਅੰਦਰ ਖੋਟ ਹੈ ਕਿ ਲਾਲ ਨੂੰ ਕਿਸੇ ਵੇਲੇ ਪਾਰ ਬੁਲਾਵੇ। ਉਸਦਾ ਕਾਰਨ ਇਹ ਹੈ ਕਿ ਉਸ ਦੇ ਪਹਿਲੇ ਘਰ ਵਾਲੇ ਵਿੱਚੋਂ ਇੱਕ ਪੁੱਤਰ ਹੈ ਜੋ ਪਹਿਲੇ ਤਾਂ ਪੇਕੇ ਰਿਹਾ ਅਤੇ ਹੁਣ ਉਸਨੇ ਘਰ ਲਿਆਂਦਾ ਹੈ। ਉਹ ਹੁਣ ਇਹ ਲੋਚਦੀ ਸੀ ਕਿ ਆਗਾ ਖਾਂ ਨੂੰ ਹੱਥਾਂ 'ਤੇ ਪਾਈ ਰੱਖਾਂ, ਜੋ ਹਸਨ ਖਾਂ ਨਾ ਤ੍ਰਭ ਕੇ ਅਤੇ ਸਹਿਜੇ ਸਹਿਜੇ ਮੋਕ ਢਾ ਕੇ, ਜੋ ਹਸਨ ਖਾਂ ਦੇ ਅੰਦਰ ਇਤਨਾ ਡੂੰਘਾ ਹੈ ਕਿ ਨਿਕਲ ਨਹੀਂ ਸਕਦਾ, ਆਪਣੇ ਪੁੱਤਰ ਦਾ ਮੋਹ ਵਾੜਾਂ ਅਤੇ ਫਿਰ ਕਿਸੇ ਵੇਲੇ ਇਸ ਦਾ ਬੇੜਾ ਪਾਰ ਕਰਾਂ। ਫਿਰ ਹਸਨ ਖਾਂ ਆਪਣੇ ਆਪੇ ਮੇਰੇ ਪੁੱਤਰ ਨੂੰ ਪਿਆਰ ਕਰੇਗਾ। ਇਸ ਬੁੱਢੇ ਨੇ ਤਾਂ ਮਰ ਹੀ ਜਾਣਾ ਹੈ, ਸੋ ਇਸ ਤਰ੍ਹਾਂ ਸਾਰੇ ਸਰਬੰਸ ਦੀ ਮਾਲਕੀ ਮੇਰੇ ਹੱਥ ਆ ਜਾਵੇਗੀ। ਉਸ ਦੇ ਇਹਨਾਂ ਮਨਸੂਬਿਆਂ ਦਾ ਪਤਾ ਲੱਗ ਜਾਣ 'ਤੇ ਮੈਂ ਲਾਲ ਨੂੰ ਸਮਝਾਇਆ। ਲਾਲ ਦਾ ਮੇਰੇ ਨਾਲ ਅਤ ਪਿਆਰ ਹੈ। ਉਸਨੇ ਸੁਣਿਆ ਤਾਂ ਸਹੀ, ਮੰਨਿਆ ਵੀ, ਪਰ ਜਵਾਨੀ ਦੇ ਬਲਕਾਰ ਵਿੱਚ ਉਸਨੂੰ ਇਹ ਖਿਆਲ ਸੁਣਨਾ ਵੀ ਨੀਵਾਂ ਲੱਗਦਾ ਸੀ ਕਿ ਮੈਨੂੰ ਕੋਈ ਮਾਰ ਸਕਦਾ ਹੈ। ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਲਾਲ ਤਾਂ ਜਵਾਨੀ ਦੇ ਬਲਕਾਰ ਵਿੱਚ ਰਹੇ, ਪਰ ਮੈਂ ਉਸ ਦੀਆਂ ਰਾਖੀਆਂ ਦੇ ਆਹਰਾਂ ਵਿੱਚ ਰਹਾ। ਇੱਕ ਦਿਨ ਮੈਂ ਫਿਰ ਸਮਝਾਇਆ। ਉਸ ਵੇਲੇ ਅਵਾਗਤ ਮੇਰੇ ਮੂੰਹੋਂ ਨਿਕਲ ਗਿਆ, ਲਾਲ ਜੀ, ਤੁਸੀਂ ਚੌਕਸ ਨਹੀਂ ਰਹਿੰਦੇ, ਪਛਤਾਓਗੇ। ਇਹਨਾਂ ਪਠਾਣਾਂ ਦਾ ਇਤਬਾਰ ਨਾ ਕਰਿਆ ਕਰੋ। ਇਹ ਗੱਲ ਸੁਣ ਕੇ ਲਾਲ ਕਹਿਣ ਲੱਗਾ, ਇਹਨਾਂ ਪਠਾਣਾਂ ਦਾ ਕੀ ਮਤਲਬ? ਤੁਸੀਂ ਤੇ ਮੈਂ ਪਠਾਣ ਹਾਂ ਕਿ ਕੁਝ ਹੋਰ? ਮੈਂ ਹੱਸ ਪਈ ਤੇ ਜਿੱਕੂ ਕੋਈ ਕੁਝ ਲੁਕਾਉਂਦਾ ਹੈ, ਇਉਂ ਟਾਲ ਕੇ ਚਲੀ ਗਈ। ਦੂਜੇ ਦਿਨ ਸਵੇਰੇ ਹੀ ਮੈਨੂੰ ਸੁੱਤੀ ਪਈ ਨੂੰ ਲਾਲ ਨੇ ਆ ਜਗਾਇਆ। ਕਹਿਣ ਲੱਗਾ, ਮਾਂ, ਤੂੰ ਮੈਨੂੰ ਸਭ ਤੋਂ ਪਿਆਰੀ ਹੈ। ਤੂੰ ਹੀ ਰਾਤੀ ਮੈਨੂੰ ਇੱਕ ਵਾਂਢਵੀ ਗੱਲ ਕਹੀ ਹੈ, ਫਿਰ ਇਸ ਗੱਲ ਦਾ ਲੁਕਾ ਕੀਤਾ ਹੈ। ਮੈਂ ਹੁਣ ਕੀ ਕਰਾਂ? ਮੈਂ ਸਾਰੀ ਰਾਤ ਸੌ ਨਹੀਂ ਸਕਿਆ। ਜੀ ਤੜਫ ਤੜਫ ਉੱਠਦਾ ਹੈ ਕਿ ਹੈ ਮੈਂ ਅਤੇ ਮਾਂ ਵਿੱਚ ਕੋਈ ਪਰਦਾ ਹੈ। ਇਹ ਸੁਣ ਕੇ ਮੈਂ ਸੋਚਿਆ ਕਿ ਲਾਲ ਨੂੰ ਸੁਨੇਹੇ ਦੇਣ ਦਾ ਹੁਣ ਵੇਲਾ ਠੀਕ ਹੈ। ਸੋ ਉਸੇ ਵੇਲੇ ਲਾਲ ਨੂੰ ਸੁਗੰਧਾ ਦੇ ਕੇ ਅਤੇ ਤਲਵਾਰ ਅੱਗੇ ਧਰ ਕੇ ਆਖਿਆ, ਬੱਚਾ, ਜੇ ਮੇਰੀ ਗੱਲ 'ਤੇ ਤੈਨੂੰ ਯਕੀਨ ਨਾ ਆਵੇ ਤਾਂ ਮੇਰੀ ਗੱਲ ਨਾ ਭਾਵੇਂ ਤਾਂ ਮੈਨੂੰ ਆਪਣੇ ਹੱਥੀਂ ਕਤਲ ਕਰ ਦੇਈਂ, ਪਰ ਅੱਗੇ ਗੱਲ ਨਾ ਕਰੀਂ। ਇਸ ਤਰ੍ਹਾਂ ਲਾਲ ਤੋਂ ਕੌਲ ਲੈ ਕੇ ਫਿਰ ਮੈਂ ਸਾਰੀ ਵਿਥਿਆ ਸੁਣਾਈ। ਜਿਉਂ ਜਿਉਂ ਮੈਂ ਹਾਲ ਕਹਾਂ, ਮੈਂ ਉਸ ਸ਼ੇਰ ਦੇ ਬੱਚੇ 'ਤੇ ਅਚਰਜ ਅਸਰ ਹੁੰਦਾ ਵੇਖਾਂ। ਹੈਰਾਨ ਸਾਂ ਕਿ 17-18 ਵਰ੍ਹੇ ਗੈਰ ਲੋਕਾਂ ਦੇ ਵਿੱਚ ਅਗਿਆਤ ਪਲ ਕੇ, ਇੱਕ ਚੰਗੇ ਇਲਾਕੇ ਦਾ ਸਰਦਾਰ ਹੋ ਕੇ, ਦੌਲਤ ਮਾਲ ਦਾ ਵਾਲੀ ਹੋ ਕੇ ਜਦ ਆਪਣੇ ਅਸਲੇ ਨੂੰ ਸੁਣੇਗਾ ਤਾਂ ਸਿਵਾ ਦੱਸਣ ਵਾਲੇ ਨਾਲ ਗੁੱਸੇ ਹੋ ਪੈਣ ਦੇ ਹੋਰ ਕੀ ਕਰੇਗਾ। ਪਰ ਉੱਥੇ ਕੁਛ ਹੋਰ ਹੀ ਵਰਤਿਆ। ਉਹ ਮੁਸਲਮਾਨ ਅਤੇ ਪਠਾਨ ਗੱਭਰੂ ਆਪਣਾ ਅਸਲਾ ਸੁਣਦਾ, ਆਪਣੀ ਮਾਤਾ ਦੇ ਦੁੱਖੜੇ ਸਮਝਦਾ ਅਤੇ ਮੇਰੀ ਕੁਰਬਾਨੀ ਦਾ ਹਾਲ ਸੁਣਦਾ ਲੋਹਾ ਲਾਖਾ ਹੁੰਦਾ ਗਿਆ। ਛੇਕੜ ਬੁੱਲ ਟੁੱਕਣ ਲੱਗ ਗਿਆ ਅਤੇ ਤਿਉਰ ਬਦਲ ਗਏ, ਅੱਖਾਂ ਅੰਗਾਰ ਹੋ ਗਈਆਂ ਅਤੇ ਤਲਵਾਰ ਚੁੱਕ ਕੇ ਉੱਠ ਤੁਰਿਆ। ਮੈਂ ਬਾਹੋਂ ਫੜ ਕੇ ਕਿਹਾ, ਕਿੱਧਰ? ਕਹਿਣ ਲੱਗਾ, ਆਪਣੀ ਮਾਂ ਦੇ ਕਾਤਲ ਦਾ ਬਦਲਾ ਲੈਣ ਜਾਂਦਾ ਹਾਂ। ਮੈਂ ਬਾਹੋਂ ਖਿੱਚ ਬਹਾਲ ਲਿਆ ਅਤੇ ਫਿਰ ਛਾਤੀ ਨਾਲ ਗੱਲ ਲਾਇਆ ਅਤੇ ਪਿਆਰ ਦੇ ਕੇ ਸਮਝਾਇਆ ਕਿ ਤੇਰੀ ਮਾਂ ਦੇਵਤਾ ਸੀ, ਉਹ ਬਦਲਾ ਮਾਫ਼ ਕਰ ਗਈ ਸੀ। ਜੋ ਗੱਲ ਉਹ ਕਹਿ ਗਈ ਸੀ ਉਹ ਗੱਲ 'ਤੇ ਉਸਦੀ ਮਰਜ਼ੀ ਸਿਰੇ ਚਾੜਨੀ, ਇਹ ਤੇਰਾ ਧਰਮ ਹੈ। ਮੇਰੀ ਗੱਲ ਸੁਣ ਕੇ ਠਠੰਬਰ ਗਿਆ ਅਤੇ ਉਹਨਾਂ ਲਾਲ ਅੱਖਾਂ ਵਿੱਚੋਂ ਦੋ ਗਰਮ ਗਰਮ ਸੜਦੇ ਅੱਥਰੂ ਕੇਰੇ ਅਤੇ ਕਹਿਣ ਲੱਗਾ, ਛੇਤੀ ਦੱਸੋ ਮੇਰੀ ਮਾਂ ਦੀ ਕੀ ਮਰਜ਼ੀ ਸੀ। ਮੈਂ ਕਿਹਾ, ਉਹ ਮੈਂ ਅਜੇ ਨਹੀਂ ਦੱਸਦੀ, ਮੈਂ ਉਸਦੀ ਵਾਕ ਸੱਤਾ ਵੇਖਣੀ ਹੈ। ਪਹਿਲੇ ਤੂੰ ਦੱਸ ਕਿ ਹੁਣ ਤੂੰ ਕੀ ਕਰੇਗਾ। ਕਹਿਣ ਲੱਗਾ, ਮੈਂ ਕੀ ਕਰਨਾ ਹੈ, ਹਸਨ ਖਾਨ ਨੂੰ ਕਤਲ ਕਰਕੇ ਪੰਜਾਬ ਚਲਾ ਜਾਵਾਂਗਾ ਔਰ ਆਪਣੇ ਬੁੱਢੇ ਬਾਪ ਨੂੰ ਤਲਾਸ਼ ਕਰਕੇ ਦੱਸਾਂਗਾ ਕਿ ਮੈਂ ਸ਼ੇਰ ਬੱਚਾ ਮਾਂ ਦਾ ਬਦਲਾ ਲੈ ਕੇ ਆਇਆ ਹਾਂ। ਮੈਂ ਕਿਹਾ, ਖਬਰੇ ਉਹ ਤੇਰੇ ਨਾਲ ਵਰਤੇ ਕਿ ਨਹੀਂ, ਕਿਉਂਕਿ ਮੁਸਲਮਾਨਾਂ ਨਾਲ ਸਾਡੇ ਦੇਸ਼ ਦੇ ਲੋਕ ਖਾਂਦੇ ਪੀਂਦੇ ਨਹੀਂ ਹਨ। ਇਹ ਸੁਣ ਕੇ ਕਹਿਣ ਲੱਗਾ ਕਿ ਮੇਰਾ ਬਾਪ ਮੈਨੂੰ ਆਪਣੇ ਘੋੜਿਆਂ ਦੇ ਘਾਸ ਕੱਟਣ 'ਤੇ ਵੀ ਨਾ ਰੱਖੇਗਾ, ਔਰ ਕੀ ਮੇਰੀ ਭੈਣ ਨਹੀਂ ਹੈ ਜੋ ਆਪਣੀ ਡਿਓੜੀ 'ਤੇ ਮੈਨੂੰ ਪਹਿਰੇਦਾਰ ਨਾ ਰੱਖ ਲਵੇਗੀ? ਤੂੰ ਧਰੋਹ ਕੀਤਾ ਹੈ ਜੋ ਮੈਨੂੰ ਪਹਿਲੇ ਨਹੀਂ ਦੱਸਿਆ। ਮੈਂ ਆਪਣੀ ਮਾਂ ਦੇ ਕਾਤਲਾਂ ਦੇ ਘਰ ਪਲਦਾ ਰਿਹਾ ਹਾਂ, ਮੈਂ ਕਾਤਲਾਂ ਦਾ ਅੰਨ ਪਾਣੀ ਖਾਂਦਾ ਰਿਹਾ ਹਾਂ, ਧ੍ਰਿਗ ਹੈ ਮੇਰੀ ਜ਼ਿੰਦਗੀ 'ਤੇ। ਇਹ ਸੁਣ ਕੇ ਮੈਂ ਰੋ ਪਈ, ਔਰ ਘੜੀ ਪਰ ਮੈਨੂੰ ਹੋਸ਼ ਨਹੀਂ ਰਹੀ ਕਿ ਮੈਂ ਕਿੱਥੇ ਹਾਂ। ਮੈਂ ਆਪਣੀ ਪਿਆਰੀ ਦੀ ਵਾਕ ਸੱਤਾ ਵੇਖ ਵੇਖ ਕੇ ਅਸਚਰਜ ਵਿੱਚ ਡੁੱਬ ਰਹੀ ਸਾਂ। ਇੱਧਰ ਲਾਲ ਜੀ ਕਦੇ ਲਹੂ ਹੰਝੂ ਕੇਰਦੇ, ਕਦੇ ਬੁੱਲ ਟੁੱਕਦੇ ਤੇ ਕਦੇ ਧਰਤੀ 'ਤੇ ਅੱਡੀਆਂ ਮਾਰਦੇ ਰਹੇ। ਛੇਕੜ ਮੈਨੂੰ ਟੁੰਬ ਹਿਲਾ ਕੇ ਬੋਲੇ, ਮਾਂ ਦੱਸ ਛੇਤੀ ਮੇਰੀ ਅੰਮੀ ਦਾ ਕੀ ਹੁਕਮ ਹੈ। ਮੈਂ ਸਖਤ ਬੇਚੈਨ ਹਾਂ, ਮੇਰਾ ਖੂਨ ਉੱਬਲ ਰਿਹਾ ਹੈ ਔਰ ਮੇਰੇ ਵੱਸ ਤੋਂ ਬਾਹਰ ਜੋਸ਼ ਮਾਰਦਾ ਹੈ। ਤਦ ਮੈਂ ਦੱਸਿਆ, ਤੇਰੇ ਲਈ ਕੋਈ ਹੁਕਮ ਨਹੀਂ, ਹੁਕਮ ਮੇਰੇ ਲਈ ਤੈਨੂੰ ਪਾਲਣ ਅਤੇ ਭੇਤ ਦੇ ਦੱਸਣ ਦਾ ਸੀ। ਹਾਂ, ਇਹ ਅਗੰਮ ਵਾਕ ਉਹ ਕਹਿ ਗਈ ਸੀ ਕਿ ਜਦੋਂ ਮੇਰਾ ਲਾਲ ਇਹ ਹਾਲ ਸੁਣੇਗਾ ਤਾਂ ਕਦੇ ਗੈਰਾਂ ਵਿੱਚ ਨਹੀਂ ਰਹੇਗਾ, ਆਪਣੀ ਵਾੜੀ ਵਿੱਚ ਜਾਏਗਾ। ਇਹੋ ਮੇਰੀ ਮਰਜ਼ੀ ਹੈ, ਤੂੰ ਉਸ ਨੂੰ ਦੱਸ ਦੇਵੀਂ। ਲਾਲ ਨੇ ਕਿਹਾ, ਇਸ ਤੋਂ ਉੱਤੇ ਹੋਰ ਕੀ ਹੁਕਮ ਹੈ? ਮੈਂ ਦੇਸ਼ ਆਪਣੇ ਜਾਵਾਂਗਾ ਔਰ ਆਪਣੀ ਮਾਂ ਦੇ ਕਤਲ ਦਾ ਸੀਸ ਨੇਜੇ 'ਤੇ ਟੰਗ ਕੇ ਖੈਬਰ ਦੇ ਦਰੇ ਵਿੱਚੋਂ ਨਿਹੱਥਾ ਲਿਜਾਵਾਂਗਾ ਔਰ ਪੰਜਾਬ ਦੇ ਦਰਿਆ ਇਸੇ ਤਰ੍ਹਾਂ ਪਾਰ ਕਰਾਂਗਾ। ਆਪਣੇ ਪਿਤਾ ਦੇ ਚਰਨਾਂ ਵਿੱਚ ਜਾ ਕੇ ਇਹ ਮਨਹੂਸ ਸਿਰ ਧਰਾਂਗਾ ਅਤੇ ਕਹਾਂਗਾ, ਬਾਪੂ ਜੀ, ਇਹ ਮੁਜ਼ੀ ਹੈ ਜਿਸ ਨੇ ਆਪ ਨੂੰ ਦੁੱਖ ਦਿੱਤਾ ਸੀ, ਮੈਨੂੰ ਸ਼ਾਬਾਸ਼ ਦਿਓ ਕਿ ਮੈਂ ਇੰਤਕਾਮ ਲੈ ਆਇਆ ਹਾਂ। ਮੈਂ ਕਿਹਾ, ਲਾਲ ਜੀ, ਤੁਹਾਡੀ ਅੰਮੀ ਨੇ ਆਪਣੇ ਅੰਤ ਸਮੇਂ ਵੇਲੇ ਬੇਹੋਸ਼ ਹੋ ਜਾਣ ਤੋਂ ਪਹਿਲਾਂ ਇੱਕ ਆਪਣੇ ਪਤੀ ਅਤੇ ਕਾਕੀ ਦੀ ਸੁੱਖ ਸਲਾਮਤੀ ਲਈ ਪ੍ਰਾਰਥਨਾ ਕੀਤੀ ਸੀ, ਇੱਕ ਮੇਰੇ ਅਤੇ ਆਪ ਦੀ ਸੁੱਖ ਸਲਾਮਤੀ ਅਤੇ ਇੱਕ ਹਸਨ ਖਾਂ ਲਈ ਪ੍ਰਾਰਥਨਾ ਕੀਤੀ ਸੀ। ਹੇ ਪਰਮੇਸ਼ਰ, ਮੈਂ ਇਸ ਆਪਣੇ ਫੰਦਕ ਅਤੇ ਕਾਤਲ ਨੂੰ ਵੀ ਬਖਸ਼ਿਆ। ਲਾਲ ਦੰਦ ਖਰੀਚ ਕੇ ਬੋਲਿਆ, ਤਾਂ ਮੇਰੀ ਮਾਂ ਵਿੱਚ ਬਹਾਦਰੀ ਨਹੀਂ ਸੀ? ਮੈਂ ਕਿਹਾ, ਲਾਲ ਜੀ, ਤੁਸੀਂ ਅਜੇ ਸਿੱਖਾਂ ਦੇ ਵਾਕਫ਼ ਨਹੀਂ ਹੋ। ਉਹ ਜਾਂਗਲੀ ਯੋਧੇ ਨਹੀਂ, ਉਹ ਉਤਸ਼ਾਹ ਭਰੇ ਵੀਰ ਹਨ। ਉਹ ਰੋਜ਼ ਸਰਬੱਤ ਦਾ ਭਲਾ ਮੰਗਦੇ ਹਨ। ਉਹ ਫਕੀਰ ਹਨ ਜੋ ਧਰਤੀ ਦਾ ਭਾਰ ਹਰਨ ਆਏ ਹਨ। ਉਹ ਬਦਲੇ ਨਹੀਂ ਲੈਂਦੇ, ਉਹ ਨਿਰਵੈਰ ਹਨ, ਪਰ ਬਦੀ ਨਾਲ ਲੜਦੇ ਹਨ, ਪਾਪ ਜ਼ੁਲਮ ਨਾਲ ਟਾਕਰੇ ਕਰਦੇ ਹਨ। ਇਸ ਤਰ੍ਹਾਂ ਜਾਂ ਮੈਂ ਕੁਛ ਹਾਲ ਸਿੱਖਾਂ ਦੇ ਸੁਣਾਏ ਤਾਂ ਗੁੱਸਾ ਪਲਟ ਗਿਆ ਔਰ ਉਸ ਦੇ ਨੈਣਾਂ ਤੋਂ ਵੈਰਾਗ ਦਾ ਮੀਂਹ ਛੁੱਟ ਪਿਆ। ਹੁਣ ਉਹ ਆਪਣੀ ਹਾਲਤ ਨੂੰ ਸਿੱਖਾਂ ਨਾਲ ਮੁਕਾਬਲਾ ਕਰੇ ਔਰ ਆਪਣੇ ਵਿਛੋੜੇ ਨੂੰ ਰੋਵੇ। ਇਸ ਵੇਲੇ ਮੈਂ ਲਾਲ ਨੂੰ ਉਸਦਾ ਕੜਾ ਅਤੇ ਕਿਰਪਾਨ ਦਿੱਤੀ ਜੋ ਹਸਨ ਖਾਂ ਦੇ ਹਵਾਲੇ ਕਰਨ ਤੋਂ ਪਹਿਲੇ ਮੈਂ ਸਾਂਭ ਲਈ ਸੀ, ਅਤੇ ਉਸਦੀ ਮਾਤਾ ਦਾ ਗੁਟਕਾ ਜੋ ਉਸਦੇ ਪਤੀ ਦੇ ਹੱਥਾਂ ਦੀ ਲਿਖਤ ਸੀ ਉਹ ਦਿੱਤੀ ਔਰ ਸਾਰੀ ਗੱਲ ਸਮਝਾਈ ਕਿ ਆਪ ਦੀ ਮਾਤਾ ਆਪ ਲਈ ਇਹ ਦੇ ਗਈ ਸੀ ਕਿ ਮੇਰੇ ਬੱਚੇ ਨੂੰ ਇਹ ਮੇਰਾ ਵਿਰਸਾ ਉਸ ਵੇਲੇ ਦੇਈਂ ਜਿਸ ਵੇਲੇ ਉਹ ਸਾਰੀ ਵਿਥਿਆ ਸੁਣ ਲਵੇ। ਇਸ ਤੋਹਫ਼ੇ ਨੂੰ ਉਸਨੇ ਸੀਸ 'ਤੇ ਰੱਖਿਆ ਔਰ ਮੈਨੂੰ ਕਿਹਾ ਕਿ ਹੁਣ ਤੇਰਾ ਹੁਕਮ ਅਤੇ ਮਾਂ ਦਾ ਹੁਕਮ ਮੰਨ ਕੇ ਮੈਂ ਹਸਨ ਖਾਂ ਨੂੰ ਨਹੀਂ ਮਾਰਦਾ, ਪਰ ਮੈਂ ਇਸ ਦੇ ਘਰ ਨਹੀਂ ਰਹਿਣਾ। ਫਿਰ ਮੈਂ ਸਮਝਾਇਆ ਕਿ ਕਾਹਲੀ ਕਰਨੀ ਅੱਛੀ ਨਹੀਂ, ਜ਼ਰਾ ਕੁ ਸਮਾਂ ਕੱਟੋ ਔਰ ਜੁਗਤ ਨਾਲ ਨਿਕਲੋ। ਸਫ਼ਰ ਖਤਰਨਾਕ ਹੈ, ਪੈਂਡਾ ਖੋਟਾ ਹੈ, ਕਿਸੇ ਹਿਕਮਤ ਨਾਲ ਪਹੁੰਚਣਾ ਹੈ। ਸੀਨਾ ਜੋਰੀ ਠੀਕ ਨਹੀਂ ਹੈ, ਗੱਲ ਕੀ? ਮੇਰਾ ਆਖਿਆ ਮੰਨ ਲੈਣ ਦਾ ਪਿਆਰ ਜੋ ਲਾਲ ਦੇ ਅੰਦਰ ਅੱਗੇ ਹੀ ਬੜਾ ਸੀ ਉਸ ਨੂੰ ਰੋਕੀ ਗਿਆ ਅਤੇ ਲਾਲ ਹਸਨ ਖਾਂ ਦੀ ਜਾਨ ਲੈਣ ਤੋਂ ਟਲ ਗਿਆ। ਫਿਰ ਇਹ ਸਮਝ ਕੇ ਕਿ ਮੈਂ ਉਸਦੀ ਜਾਨ ਦੀ ਖਾਤਰ ਆਪਣਾ ਧਰਮ ਵਾਰਿਆ ਅਤੇ ਉਸਦੀ ਮਾਂ ਨਾਲ ਕੀਤਾ ਪ੍ਰਣ ਪਾਲਿਆ ਹੈ, ਉਸ ਨੂੰ ਹੋਰ ਮੇਰੇ ਪਿਆਰ ਵਿੱਚ ਗਰਕ ਕਰੀ ਗਿਆ। ਇਸ ਕਰਕੇ ਮੇਰੇ ਸਮਝਾਉਣ ਪਹੁੰਚਾਉਣ ਨਾਲ ਉਹ ਪਹਿਲਾ ਜੋਸ਼ ਦਾ ਉਬਾਲ ਟਲ ਗਿਆ। ਹੁਣ ਸੁੱਤੇ ਹੀ ਲਾਲ ਦਾ ਖਿਆਲ ਮਾਪਿਆਂ ਵੱਲੋਂ ਵਟੀਣ ਲੱਗਾ। ਉਹ ਮੇਰੇ ਕਹੇ ਜ਼ੋਰ ਤਾਂ ਬੜਾ ਲਾਉਂਦਾ ਕਿ ਮਾਪਿਆਂ ਨੂੰ ਉਸਦੇ ਅੰਦਰਲੇ ਰੁੱਖ ਦਾ ਪਤਾ ਨਾ ਲੱਗੇ, ਪਰ ਮਾਂ ਨੂੰ ਰੁੱਖ ਪਲਟੇ ਦਾ ਥੋਹ ਪੈ ਗਿਆ ਅਤੇ ਉਹ ਉਸ ਨੂੰ ਬਹੁਤ ਦੁੱਖ ਹੋਇਆ। ਫਿਰ ਉਹ ਕਾਰਨ ਲੱਭਣ ਲੱਗੀ, ਹੋਰ ਤਾਂ ਕੁਛ ਪਤਾ ਨਾ ਲੱਗੇ, ਪਰ ਇੱਕ ਦੋ ਵੇਰੀ ਮੇਰੇ ਨਾਲ ਗੂੜੀਆਂ ਗੱਲਾਂ ਵਿੱਚ ਡਿੱਠਸ ਹੋ। ਇਹ ਗੱਲ ਉਸਨੇ ਹਸਨ ਖਾਂ ਨੂੰ ਦੱਸੀ। ਹਸਨ ਖਾਂ ਵੀ ਪੁੱਤਰ ਦਾ ਰੁੱਖ ਪਲਟਿਆ ਵੇਖ ਰਿਹਾ ਸੀ, ਜਾਂ ਉਸਨੂੰ ਗੱਲ ਮਲੂਮ ਹੋਈ ਤਾਂ ਉਸਨੂੰ ਸ਼ੱਕ ਪੈ ਗਿਆ ਕਿ ਮਤਾ ਮੈਂ ਭੇਤ ਦੱਸ ਦਿੱਤਾ ਹੋਵੇ ਜਾਂ ਕੋਈ ਭਿਣਕ ਪਾ ਦਿੱਤੀ ਹੋਵੇ। ਕਈ ਵੇਰ ਲੋਕ ਛਿਪਕੇ ਸਿਰੇ ਵੀ ਆਏ, ਪਤਾ ਤਾਂ ਕੁਛ ਨਾ ਲਗਾਉਣ, ਪਰ ਆਗਾ ਖਾਂ ਦੀ ਕਦੇ ਕਦੇ ਅਕਾਰਨ ਉਦਾਸੀ ਨੇ ਉਸਨੂੰ ਵੀ ਤੌਖਲਾ ਪਾ ਦਿੱਤਾ ਕਿ ਮਤਾ ਮੈਂ ਭੇਤ ਦੱਸ ਕੇ ਉਸ ਦਾ ਕੰਮ ਖਰਾਬ ਨਾ ਕੀਤਾ ਹੋਵੇ ਜਾਂ ਕਰ ਨਾ ਦਿਆਂ। ਸੋ ਉਸਨੇ ਇਹ ਗੋਂਦ ਗੁੰਦੀ ਕਿ ਇਸ ਨੂੰ ਵਿਦੇਸ਼ ਭੇਜੇ ਅਤੇ ਪਿੱਛੋਂ ਮੈਨੂੰ ਪਾਰ ਕਰੇ ਅਤੇ ਆਏ ਨੂੰ ਕਹਿ ਦੇਵੇ ਕਿ ਬਿਮਾਰ ਹੋ ਕੇ ਮਰ ਗਈ। ਜਸਵੰਤ, ਇਉਂ ਤੁਹਾਨੂੰ ਚੋਰੀ ਕਿਉਂ ਮਾਰਦਾ ਸੀ? ਸਾਈਂ, ਉਹ ਡਰਦਾ ਸੀ ਕਿ ਆਗਾ ਦਾ ਮੇਰੇ ਨਾਲ ਅੱਤ ਪਿਆਰ ਹੈ, ਜੇਕਰ ਉਸਦੇ ਰੂਬਰੂ ਮਾਰਿਆ ਤਾਂ ਕੀ ਜਾਣੀਏ ਭਣਕ ਉੱਠੇ ਔਰ ਘਰ ਵਿੱਚ ਤਲਵਾਰ ਚੱਲ ਪਏ। ਇਸ ਕਰਕੇ ਉਸਨੇ ਇਹ ਵਤੀਰਾ ਸੋਚਿਆ, ਲਾਲ ਨੇ ਪੰਜਾਬ ਜਾਣਾ ਤਾਂ ਗਨੀਮਤ ਸਮਝਿਆ, ਪਰ ਮੇਰਾ ਪਿੱਛੇ ਰਹਿਣਾ ਪਸੰਦ ਨਹੀਂ ਸਾਸ। ਚੁੱਪ ਚਾਪ ਤਰਕੀਬ ਸੁੱਝਦੀ ਨਹੀਂ ਸੀ, ਇਸ ਕਰਕੇ ਅੱਤ ਦੁਖੀ ਸੀ, ਪਰ ਧੰਨ ਵਾਹਿਗੁਰੂ ਹੈ ਤੁਹਾਡਾ ਮੇਲ ਹੋ ਗਿਆ ਅਤੇ ਇਹ ਵਿਉਂਤ ਮੇਰੀ ਬੱਚੇ ਦੇ ਨਾਲ ਜਾਣ 'ਤੇ ਨਿਕਲ ਪਈ। ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਰਾਤ ਬਹੁਤ ਬੀਤ ਗਈ। ਸਾਈਂ ਤਾਂ ਸੌਂ ਗਈ, ਪਰ ਸਤਵੰਤ ਨੂੰ ਨੀਂਦ ਨਹੀਂ। ਮਨ ਵਿੱਚ ਵਿਚਾਰਾ ਕਰਦੀ ਹੈ ਕਿ ਹੇ ਪਰਮੇਸ਼ਰਾ, ਸਾਡੇ ਦੇਸ਼ ਨੂੰ ਕੀ ਵਗ ਗਈ ਹੈ ਕਿ ਆਪਣੇ ਆਪ ਨੂੰ ਸੰਭਾਲਦਾ ਹੀ ਨਹੀਂ। ਇੱਥੇ ਆ ਕੇ ਸਾਡੇ ਦੇਸ਼ ਵਾਸੀਆਂ ਦਾ ਕੀ ਹਾਲ ਹੁੰਦਾ ਹੈ, ਜਿੱਥੇ ਕਿਸੇ ਨੂੰ ਤਰਸ ਹੀ ਨਹੀਂ। ਆਪਣੇ ਦੇਸ਼ ਵਿੱਚ ਤਾਕਤ ਤਾਂ ਹੈ ਪਰ ਹੰਨੇ ਹੰਨੇ ਮੀਰੀ ਹੈ। ਸਾਡਾ ਭਾਗਾ ਦੇਸ਼ ਹੋਸ਼ ਹੀ ਨਹੀਂ ਫੜਦਾ। ਆਪਣੇ ਹਾਲਤ ਗੁਰਮੁਖ ਜੀ ਤੋਂ ਹੋਰ ਨਾ ਭਰਾਵਾਂ ਭੈਣਾਂ ਦੇ ਸੁਣੇ ਹਾਲਾਤ ਅਤੇ ਇਹ ਆਗਾ ਖਾਂ ਅਤੇ ਸਾਈਂ ਦੇ ਹਾਲਾਤ ਅਚੰਭੇ ਤੋਂ ਅਚੰਭੇ ਵਾਲੇ ਸਨ। ਇਹਨਾਂ ਅਚੰਭਿਆਂ ਵਿੱਚ ਹੈਰਾਨ ਹੁੰਦਿਆਂ ਅਤੇ ਸੋਚਾਂ ਸੋਚਦਿਆਂ ਅਤੇ ਆਪਣੀ ਕੌਮ ਦੇ ਸੱਤ ਦੀ ਤਸੀਰ ਪਰ ਵਿਚਾਰ ਕਰਦਿਆਂ ਤਾਰਾ ਮੰਡਲ ਚੱਕਰ ਖਾ ਗਿਆ। ਪਰ ਸਤਵੰਤ ਅਜੇ ਸੋਚ ਵਿੱਚ ਹੀ ਸੀ। ਮਾਈ ਆਸ ਕੌਰ ਦਾ ਪ੍ਰਦੇਸ਼ ਵਿੱਚ ਕਤਲ ਹੋਣਾ ਅਤੇ 17 ਵਰ੍ਹੇ ਬਾਅਦ ਪੁੱਤਰ ਦਾ ਆਪਣੇ ਅਸਲੇ ਦੇ ਹਾਲਾਤ ਸੁਣ ਕੇ ਪਿਤਾ ਪ੍ਰੇਮ ਧਰਮ ਦੇ ਪਿਆਰ ਅਤੇ ਵਤਨਾਂ ਦੀ ਹੁੱਬ ਨਾਲ ਭੜਕ ਉੱਠਣਾ, ਸੁੱਖ ਅਮੀਰੀ ਤੋਂ ਮੂੰਹ ਮੋੜ ਕੇ ਆਪਣਿਆਂ ਵਿੱਚ ਖਖੇੜਾ ਬਖੇੜਾ ਦਾ ਜੀਵਨ ਬਤੀਤ ਕਰਨ ਲਈ ਤੁਰ ਪੈਣਾ ਉਸਦੇ ਉਸ ਜੀਵਨ ਦਾ ਅਸਚਰਜ ਨਮੂਨਾ ਸੀ, ਜਿਸ ਨੇ ਸਤਵੰਤ ਦੇ ਦਿਲ 'ਤੇ ਉਸਦੀਆਂ ਖੂਬੀਆਂ ਅਤੇ ਆਪਣੇ ਪੰਥ ਦੀ ਸੱਤਿਅਤਾ ਦਾ ਡਾਢਾ ਡੂੰਘਾ ਅਸਰ ਪਾਇਆ। ਇਸ ਤਰ੍ਹਾਂ ਦੇ ਹਰਿਆਣੀ ਚੱਕਰਾਂ ਵਿੱਚ ਹੀ ਅੱਖਾਂ ਦੇ ਛੱਪਰ ਭਾਰੇ ਹੋ ਕੇ ਡਿੱਗ ਪਏ ਅਤੇ ਸਤਵੰਤ ਨੂੰ ਨੀਂਦ ਆ ਗਈ।